ਰਾਜਾ ਉਹਦਾ ਆਦਰ ਕਰਦਾ, ਉਹਨੂੰ ਛੱਡ ਕੇ ਉਹ ਦੂਸਰੇ ਰਾਜੇ ਦੇ ਪਾਸ ਜਾ ਕੇ ਸੇਵਾ ਕਰਨ ਲੱਗੇ ਤਾਂ ਜੋ ਸਤਿਕਾਰ ਉਸ ਨੂੰ ਆਪਣੇ ਰਾਜੇ ਕੋਲੋਂ ਪ੍ਰਾਪਤ ਹੁੰਦਾ ਉਹ ਦੂਜੇ ਕੋਲੋਂ ਪ੍ਰਾਪਤ ਨਹੀਂ ਹੋਵੇਗਾ, ਸਗੋਂ ਉੱਥੇ ਉਸਦੀ ਬੇਇੱਜ਼ਤੀ ਹੋਵੇਗੀ। ਤੇ ਫੇਰ ਜੇ ਆਪਣੇ ਰਾਜੇ ਕੋਲੋਂ ਵਾਪਸ ਆ ਜਾਵੇ ਤਾਂ ਫੇਰ ਗੁਰੂ ਪਿਆਰ ਉਸਦਾ ਸਤਿਕਾਰ ਉਹਦਾ ਰਾਜਾ ਉਹਨਾਂ ਹੀ ਕਰਦਾ। ਇਸੇ ਤਰ੍ਹਾਂ ਆਪਣੇ ਸਤਿਗੁਰਾਂ ਨੂੰ ਛੱਡ ਕੇ, ਵਾਹਿਗੁਰੂ ਅਕਾਲ ਪੁਰਖ ਨੂੰ ਛੱਡ ਕੇ ਹੋਰਨਾਂ ਦੇ ਪਾਸ ਜਾਣਾ, ਪੀਰਾਂ ਫਕੀਰਾਂ ਮੜੀਆਂ ਮਸਾਣੀਆਂ ਦੇਵੀ ਦੇਵਤਿਆਂ ਦੇ ਪਾਸ ਜਾ ਕੇ ਤਾਂ ਖੱਜਲ ਖੁਆਰ ਹੀ ਹੋਣਾ ਪੈਂਦਾ। ਜੇ ਕੋਈ ਪਦਾਰਥ ਦੀ ਇੱਛਾ ਲੈ ਕਰਕੇ ਕੋਈ ਭਾਵਨਾ ਲੈ ਕੇ ਉਹਨਾਂ ਕੋਲ ਜਾਂਦਾ, ਉਹ ਪਰਮੇਸ਼ਰ ਦੇ ਭਾਣੇ ਤੋਂ ਬਿਨਾਂ ਉਹ ਵੀ ਕਿਸੇ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸ ਕਰਕੇ ਖੱਜਲ ਖੁਆਰ ਹੀ ਹੋਣਾ ਪੈਂਦਾ ਹੈ। ਤੇ ਜੇ ਮਹਾਰਾਜ ਦੀ ਸ਼ਰਨ ਵਿੱਚ ਪੈ ਜਾਵਾਂਗੇ ਤਾਂ ਸੱਚੇ ਪਾਤਸ਼ਾਹ ਜੀ ਖੁਸ਼ੀਆਂ ਬਖਸ਼ਿਸ਼ ਕਰਦੇ ਨੇ। ਇਸੇ ਕਰਕੇ ਮਹਾਰਾਜ ਕਹਿੰਦੇ ਜਿਸਦੇ ਚਾਕਰ ਜਿਸਦੇ ਨੌਕਰ ਹੋਣਾ ਕਰੀਏ ਉਹਦੀ ਹੀ ਸੇਵਾ ਕਰਨੀ ਚਾਹੀਦੀ ਹੈ।
ਸ਼ਬਦ ਭਤੀਜਾ ਅਲਖਿਆ ਭੇਵਾ,
ਤੇ ਸ਼ਬਦ ਬ੍ਰਹਮ ਹੈ ਜੋ ਅਥਵਾ ਅਲਖ ਅਭੇਵਾ, ਜਾਣਨੇ ਤੋਂ ਰਹਿਤ ਅਤੇ ਭੇਦ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਹਨ। ਉਹ ਸ਼ਬਦ ਭਤੀਜਾ, ਸ਼ਬਦ ਦੀ ਕਮਾਈ ਕਰਕੇ ਭਤੀਜਾ ਪ੍ਰਸੰਨ ਹੁੰਦੇ ਹਨ।
ਭਗਤਾਂ ਕਾ ਗੁਣਕਾਰੀ ਕਰਤਾ ਬਖਸ਼ ਲਈ ਵਡਿਆਈ,
ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਜੀ ਹਨ ਜੋ ਭਗਤਾਂ ਕਾ ਗੁਣਕਾਰੀ, ਭਗਤਾਂ ਉੱਪਰ ਪਰ ਉਪਕਾਰ ਕਰਨ ਵਾਲੇ ਹਨ। ਬਖਸ਼ ਲਈ ਵਡਿਆਈ ਹੈ, ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ ਲੈਂਦੇ ਨੇ ਤਾਂ ਉਦੋਂ ਇਸ ਜੀਵ ਨੂੰ ਵਡਿਆਈ ਬਖਸ਼ਿਸ਼ ਕਰਦੇ ਹਨ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ, ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਬਖਸ਼ ਦਿੰਦੇ ਨੇ ਉਹਨੂੰ ਆਪਣਾ ਨਾਮ ਦਿੰਦੇ ਨੇ, ਉਹਨੂੰ ਆਪਣੀ ਸਿਫਤ ਸਲਾਹ ਬਖਸ਼ਦੇ ਹਨ, ਤਾਂ ਫਿਰ ਉਹ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਬਣ ਜਾਂਦਾ ਹੈ। ਇਸੇ ਹੀ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜਿਸ ਨੂੰ ਬਖਸ਼ ਲੈਂਦੇ ਨੇ ਉਹਨੂੰ ਨਾਮ ਰੂਪੀ ਵਡਿਆਈ ਬਖਸ਼ਦੇ ਹਨ।
ਦਿੰਦੇ ਤੋਟ ਨਾ ਆਵੇ ਸੱਚੇ,
ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਪਦਾਰਥਾਂ ਨੂੰ ਦਿੰਦਿਆਂ ਹੋਇਆਂ ਕੋਈ ਘਾਟਾ ਨਹੀਂ ਪੈਂਦਾ, ਕੋਈ ਤੋਟ ਨਹੀਂ ਆਉਂਦੀ ਹੈ, ਉਹਦੇ ਭੰਡਾਰ ਗਿੰਦ ਭਰੇ ਹੋਏ ਹਨ।
ਲੈ ਲੈ ਮੁਕਰ ਪਾਉਂਦੇ ਕਾਚੇ,
ਜਿਹੜੇ ਕੱਚੇ ਲੋਕ ਨੇ ਉਹ ਪਦਾਰਥਾਂ ਨੂੰ ਲੈ ਕੇ ਮੁਕਰ ਜਾਂਦੇ ਨੇ। ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ। ਕਿੰਨੇ ਹੀ ਲੋਕ ਪਰਮਾਤਮਾ ਦੇ ਕੋਲੋਂ ਪਰਮੇਸ਼ਰ ਦੇ ਕੋਲੋਂ ਪਦਾਰਥਾਂ ਨੂੰ ਲੈ ਕਰਕੇ ਤੇ ਮੁਕਰਦੇ ਹਨ, ਉਹ ਫਿਰ ਵੀ ਐਡਾ ਵੱਡਾ ਅਕਾਲ ਪੁਰਖ ਪਦਾਰਥ ਦੇਈ ਜਾ ਰਿਹਾ ਹੈ, ਮੂਰਖ ਪਦਾਰਥਾਂ ਨੂੰ ਲੈ ਕਰਕੇ ਖਾ ਰਹੇ ਹਨ। ਅਤੇ ਇਸੇ ਤਰੀਕੇ ਦੇ ਨਾਲ ਸੱਚੇ ਪਾਤਸ਼ਾਹ ਕਹਿੰਦੇ ਕੱਚੇ ਲੋਕ ਹਨ ਜਿਹੜੇ ਉਹ ਪਦਾਰਥਾਂ ਨੂੰ ਲੈ ਕੇ ਮੁਕਰ ਰਹੇ ਹਨ, ਕੱਚੇ ਲੋਕ, ਪਰ ਉਹ ਪਰਮੇਸ਼ਰ ਦਿੰਦਾ ਦੇਈ ਜਾ ਰਿਹਾ ਹੈ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਈ ਖਾਹੇ।
ਮੂਲ ਨਾ ਬੂਜਾ ਸਾਧ ਨਾ ਰੀਜਾ ਦੂਜਾ ਭਰਮ ਭੁਲਾਈ ਹੈ,
ਜੀਵ ਇਹ ਮਨੁੱਖ ਮੂਲ ਨਾ ਬੁੱਝੇ, ਆਪਣੇ ਮੂਲ ਨੂੰ ਮੁੱਢ ਨੂੰ ਬੁੱਝਦਾ ਨਹੀਂ। ਇਹ ਜਿਹੜਾ ਸਰੀਰ ਹੈ ਇਸ ਦਾ ਮੂਲ ਕੀ, ਇਹ ਕਿੱਥੋਂ ਬਣਿਆ ਹੈ, ਇਹ ਸਰੀਰ ਕੱਚਾ ਹੈ, ਕਿਵੇਂ ਤਿਆਰ ਹੋਇਆ, ਮਾਂ ਦੀ ਰਗ ਤੋਂ, ਪਿਤਾ ਦੀ ਬਿੰਦ ਤੋਂ, ਇੰਨੇ ਮੈਲੇ ਪਦਾਰਥਾਂ ਤੋਂ, ਮੈਲੀਆਂ ਚੀਜ਼ਾਂ ਤੋਂ, ਦੁਰਗੰਧੀ ਵਾਲੀਆਂ ਚੀਜ਼ਾਂ ਤੋਂ ਇਹ ਜਿਹੜਾ ਸਰੀਰ ਹੈ ਇਹ ਤਿਆਰ ਹੋਇਆ, ਮੈਂ ਇਹਦੇ ਉੱਪਰ ਮਾਣ ਕਰਦਾ ਹਾਂ, ਕਾਹਦਾ ਮਾਣ ਹੈ, ਮੂਲ ਨਾ ਬੁੱਝੇ, ਮੂਲ ਨਹੀਂ ਬੁੱਝਦਾ ਕਿ ਜਿਸ ਸਰੀਰ ਦਾ ਮੈਂ ਮਾਣ ਕਰ ਰਿਹਾ ਹਾਂ ਉਹ ਸਰੀਰ ਦਾ ਮੁੱਢ ਕੀ ਹੈ, ਕਿੱਥੋਂ ਬਣਿਆ ਹੈ। ਅਤੇ ਸਹਾਜ ਨਾ ਰਿੱਝੇ, ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਕਰਕੇ ਪ੍ਰਸੰਨ ਨਹੀਂ ਹੁੰਦਾ। ਅਤੇ ਮੂਲ ਨਾ ਬੁੱਝੇ, ਜਿਹੜਾ ਮੂਲ ਹੈ ਸਾਰੀਆਂ ਚੀਜ਼ਾਂ ਦਾ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਉਸ ਤੋਂ ਹੀ ਪੈਦਾ ਹੋਈਆਂ ਹਨ। ਕੋਈ ਵੀ ਚੀਜ਼ ਹੁਣ ਦਰਖਤ ਇੱਕ ਮੁੱਢ ਤੋਂ ਪੈਦਾ ਹੁੰਦਾ, ਪਹਿਲਾਂ ਮੁੱਢ ਹੈ, ਅਤੇ ਉਸ ਤੋਂ ਬਾਅਦ ਫਿਰ ਟਾਹਣੇ, ਤੇ ਫਿਰ ਟਾਹਣੀਆਂ, ਫਿਰ ਪੱਤੇ, ਫਿਰ ਫੁੱਲ, ਤੇ ਫਿਰ ਫਲ, ਇਤਿਆਦਿਕ। ਸੋ ਮੂਲ ਜਿਹੜਾ ਮੁੱਢ ਅਕਾਲ ਪੁਰਖ ਵਾਹਿਗੁਰੂ ਜੀ ਹਨ, ਅਥਵਾ ਮੂਲ ਜੋ ਆਤਮਾ ਸਰੂਪ ਹੈ, ਆਪਣੇ ਸਰੂਪ ਨੂੰ, ਆਤਮ ਸਰੂਪ ਨੂੰ ਪੂਜਾ ਪਛਾਣਦਾ ਨਹੀਂ ਹੈ, ਸਾਚ ਨਾ ਰਿੱਝੇ, ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਬਿਰਤੀ ਲਾ ਕਰਕੇ ਪ੍ਰਸੰਨ ਨਹੀਂ ਹੁੰਦਾ। ਸਾਚ ਨਾ ਰਿੱਝੇ, ਸੱਚੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸੁਣ ਕਰਕੇ ਰਿੱਝ ਹੈ, ਪ੍ਰਸੰਨ ਨਹੀਂ ਹੁੰਦਾ ਹੈ। ਦੂਜਾ ਪਰਮ ਭੁਲਾਈ ਹੈ, ਇਹ ਸਾਰੀ ਲੁਕਾਈ ਹੈ ਜਿੰਨੀ ਦੁਆਤ ਭਾਵ ਵਿਚ ਲੱਗੀ ਹੋਈ ਹੈ, ਭਰਮ ਦੇ ਵਿਚ ਪੈ ਕਰਕੇ ਭੁੱਲੀ ਹੋਈ ਹੈ।
ਗੁਰਮੁਖ ਜਾਗ ਰਹੇ ਦਿਨ ਰਾਤੇ,
ਜਿਹੜੇ ਗੁਰਮੁਖ ਹਨ ਉਹ ਰਾਤ ਅਤੇ ਦਿਨ ਸਿਮਰਨ ਦੇ ਵਿਚ ਜਾਗ ਰਹੇ ਹਨ, ਰਾਤ ਅਤੇ ਦਿਨ ਸਿਮਰਨ ਦੇ ਵਿਚ ਸਦਾਕਾਰ ਹੋ ਕਰਕੇ ਜਾਗ ਰਹੇ ਹਨ। ਅਥਵਾ ਗੁਰਮੁਖ ਜਿਨ੍ਹਾਂ ਨੇ ਮੁਖੀ ਗੁਰੂ ਦਾ ਉਪਦੇਸ਼ ਧਾਰਨ ਕੀਤਾ ਹੋਇਆ ਹੈ, ਜਿਨ੍ਹਾਂ ਨੇ ਮੁਖੀ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਦੇ ਵਿਚ ਵਸਾਇਆ ਹੈ, ਉਹਨਾਂ ਨੇ ਦਿਨ ਅਤੇ ਰਾਤ ਸਿਮਰਨ ਕਰਕੇ ਆਪਣੇ ਆਪ ਨੂੰ ਜਗਾਉਣਾ ਕੀਤਾ ਹੈ, ਜਾਗ ਰਹੇ ਹਨ।
ਵਾਚੇ ਕੀ ਲੈਵੋ ਗੁਰਮਤ ਜਾਤੇ,
ਇਹ ਅਕਾਲ ਪੁਰਖ ਵਾਹਿਗੁਰੂ ਦੇ ਵਿਚ ਲਿਵ ਦਾ ਮਤਲਬ ਹੁੰਦਾ ਬਿਰਤੀ, ਅਕਾਲ ਪੁਰਖ ਵਾਹਿਗੁਰੂ ਦੇ ਵਿਚ ਬਿਰਤੀ ਚਿੱਤ ਨੂੰ ਕਿਵੇਂ ਲਾਉਣਾ ਹੈ। ਗੁਰਮਤ ਜਾਤੀ ਗੁਰੂ ਦੀ ਮਤ ਨੂੰ ਧਾਰਨ ਕਰਕੇ ਇਹ ਜਾਣਿਆ ਜਾਂਦਾ, ਕਿਸ ਤਰ੍ਹਾਂ ਜਾਣਿਆ ਜਾਂਦਾ, ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਜਾਣਿਆ ਜਾਂਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਚ ਕਿਸ ਤਰ੍ਹਾਂ ਬਿਰਤੀ ਟਿਕਾਉਣੀ ਹੈ, ਕਿਸ ਤਰ੍ਹਾਂ ਬਿਰਤੀ ਲਾਉਣੀ ਹੈ। ਗੁਰਮਤ ਦੁਰਮਤ ਅਨਮਤ ਆਪਾਂ ਪਰਸੋਂ ਚੌਥੇ ਵਿਚਾਰਾਂ ਕੀਤੀਆਂ ਸਨ, ਅਨਮਤ ਤੇ ਗੁਰਮਤ ਤੇ ਦੁਰਮਤ, ਅਨਮਤ ਤੇ ਦੁਰਮਤ ਛੱਡਣੇ ਯੋਗ ਹੈ ਤੇ ਗੁਰੂ ਦੀ ਮਤ ਹੈ ਜੋ ਇਸ ਨੂੰ ਧਾਰਨ ਕਰਨਾ ਚਾਹੀਦਾ। ਧਾਰਨ ਕਰਨ ਯੋਗ ਕੇਵਲ ਗੁਰੂ ਦੀ ਮਤ ਹੈ, ਗੁਰੂ ਦੀ ਮਤ, ਆਪਣੀ ਮਤ ਨੂੰ ਤਿਆਗ ਕਰਕੇ ਗੁਰੂ ਦੀ ਮਤ ਨੂੰ ਧਾਰਨ ਕਰਾਂਗੇ। ਜਿਵੇਂ ਸਤਿਗੁਰੂ ਸਾਹਿਬ ਜੀ ਆਪਾਂ ਨੂੰ ਉਪਦੇਸ਼ ਬਖਸ਼ ਰਹੇ ਨੇ, ਉਸ ਉਪਦੇਸ਼ ਨੂੰ ਹਿਰਦੇ ਦੇ ਵਿਚ ਧਾਰ ਕੇ ਆਪਣੀ ਜਿਹੜੀ ਮਨ ਦੀ ਸਤਰਾਈ ਸਿਆਣਪ ਹੈ ਬੁੱਧੀ ਦੀ ਅਕਲ ਦੀ, ਉਸ ਨੂੰ ਛੱਡ ਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਉੱਪਰ ਚੱਲ ਕੇ ਹੀ ਪਤਾ ਲੱਗਦਾ ਹੈ ਕਿ ਗੁਰਮਤ ਕੀ ਹੈ। ਫੇਰ ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਜਾਣਿਆ ਜਾਂਦਾ ਸੱਚੇ ਕੀ ਲਿਵ, ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਵਿਚ ਬਿਰਤੀ ਕਿਸ ਤਰ੍ਹਾਂ ਲਾਉਣੀ ਹੈ।
ਮਨਮੁਖ ਸੋਏ ਰਹੇ ਸੇ ਲੁੱਟੇ, ਗੁਰਮੁਖ ਸਾਬਤ ਭਾਈ।
ਇਹ ਮਨਮੁਖ ਹਨ ਜਿਹੜੇ ਆਪਣੇ ਮਨ ਨੂੰ ਮੁੱਖ ਰੱਖਣ ਵਾਲੇ, ਇੱਕ ਗੁਰਮੁਖ ਤੇ ਇੱਕ ਮਨਮੁਖ, ਇੱਕ ਉਹ ਹਨ ਜਿਨ੍ਹਾਂ ਨੇ ਆਪਣਾ ਮੁੱਖ ਹੈ ਜੋ ਗੁਰੂ ਵੱਲ ਰੱਖਿਆ ਹੋਇਆ, ਆਪਣੇ ਮਨ ਦਾ ਮੁੱਖ ਗੁਰੂ ਵੱਲ ਰੱਖਿਆ ਹੋਇਆ, ਇੱਕ ਉਹ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਹੀ ਮੁੱਖ ਰੱਖਿਆ, ਜੋ ਮਨ ਦੇ ਵਿਚ ਗੱਲ ਆਉਂਦੀ ਹੈ ਉਹੀ ਕਰਨੀ ਹੈ, ਜੋ ਗੁਰੂ ਨੇ ਕਿਹਾ ਉਹ ਨੀ ਕਰਨਾ, ਆਪਣੇ ਮਨ ਨੂੰ ਮੁੱਖ ਰੱਖਿਆ ਸੇ ਉਹ ਸੋਏ ਰਹੇ। ਉਹ ਗੁਰੂ ਪਿਆਰਿਓ ਮੋਹ ਦੀ ਨੀਂਦ ਵਿਚ ਸੁੱਤੇ ਹੋਏ ਨੇ, ਸੌ ਰਹੇ ਹਨ ਤੇ ਲੁੱਟੈ, ਜਿਹੜੇ ਇਸ ਤਰ੍ਹਾਂ ਮੋਹ ਦੀ ਨੀਂਦ ਵਿਚ ਸੁੱਤੇ ਹੋਏ ਨੇ ਤੇ ਲੁੱਟੈ, ਉਹ ਲੁੱਟੇ ਜਾ ਰਹੇ ਹਨ। ਗੁਰਮੁਖ ਸਾਬਤ ਪਾਈ ਹੈ, ਇਹ ਭਾਈ ਜਿਹੜੇ ਗੁਰਮੁਖ ਹਨ ਉਹਨਾਂ ਨੇ ਸਾਰੀ ਆਪਣੀ ਜਿਹੜੀ ਵਸਤੂ ਅਸ਼ੁਭ ਗੁਣਾਂ ਰੂਪੀ ਵਸਤੂਆਂ ਨੂੰ ਸਾਬਤ ਰੱਖ ਲਿਆ, ਬਚਾ ਲਿਆ ਹੈ।
ਕੂੜੇ ਆਵੇ ਕੂੜੇ ਜਾਵੇ,
ਕੂੜੇ ਜਿਹੜੇ ਝੂਠੇ ਪੁਰਸ਼ ਹਨ, ਝੂਠ ਬੋਲਣ ਵਾਲੇ, ਝੂਠ ਕਮਾਉਣ ਵਾਲੇ, ਉਹ ਸੰਸਾਰ ਦੇ ਵਿਚ ਆਉਂਦੇ ਹਨ ਕੂੜੇ ਜਾਵੇ, ਅਤੇ ਕੂੜੇ ਜਿਹੜੇ ਝੂਠੇ ਹਨ ਉਹੀ ਮਰ ਕੇ ਜਾਂਦੇ ਨੇ, ਝੂਠੇ ਲੋਕ ਮਰਦੇ ਅਤੇ ਜੰਮਦੇ ਆਉਂਦੇ ਜਾਂਦੇ ਰਹਿੰਦੇ ਹਨ।
ਕੂੜੇ ਰਾਤੀ ਕੂੜ ਕਮਾਵਾ,
ਕੂੜੇ ਉਹਨਾਂ ਝੂਠਿਆਂ ਲੋਕਾਂ ਦੀ ਜਿਹੜੀ ਬੁੱਧੀ ਹੈ ਮਤ ਹੈ, ਕੂੜੇ ਰਾਤੀ ਝੂਠ ਦੇ ਵਿਚ ਹੀ ਉਹਨਾਂ ਦੀ ਜਿਹੜੀ ਮਤ ਹੈ ਲੱਗੀ ਹੋਈ ਹੈ, ਕੂੜ ਕਮਾਵੇ ਤੇ ਝੂਠ ਦੀ ਉਹ ਕਮਾਈ ਕਰਦੇ ਹਨ।
ਦਸ ਮਿਲੀ ਸੀ ਦਰਗਾਹ ਪੈਦੀ, ਗੁਰਮੁਖ ਸੁਰਤ ਸਮਾਈ।
ਸ਼ਬਦ ਮੇਰੇ ਜਿਹੜੇ ਸ਼ਬਦ ਵਿਚ ਮਿਲ ਗਏ ਨੇ, ਗੁਰੂ ਦੇ ਸ਼ਬਦ ਦੀ ਜਿਨ੍ਹਾਂ ਨੇ ਕਮਾਈ ਕੀਤੀ ਹੈ। ਸ਼ਬਦ ਦਾ ਮਤਲਬ ਹੁੰਦਾ ਹੈ ਬ੍ਰਹਮ, ਸ਼ਬਦ ਦਾ ਮਤਲਬ ਹੁੰਦਾ ਹੈ ਗੁਰੂ ਦਾ ਸ਼ਬਦ, ਸ਼ਬਦ ਦਾ ਮਤਲਬ ਹੁੰਦਾ ਹੈ ਉਪਦੇਸ਼। ਇਸੇ ਤਰੀਕੇ ਨਾਲ ਸ਼ਬਦ ਉਪਦੇਸ਼ ਪ੍ਰਾਪਤ ਕਰਕੇ, ਸ਼ਬਦ ਉਪਦੇਸ਼ ਪ੍ਰਾਪਤ ਕਰਕੇ, ਸ਼ਬਦ ਦੀ ਕਮਾਈ ਕਰਕੇ, ਤੇ ਸ਼ਬਦ ਬ੍ਰਹਮ, ਬ੍ਰਹਮ ਦੇ ਵਿਚ ਜਿਹੜੇ ਮਿਲੇ ਹਨ ਤੇ ਦਰਗਹਿ ਪੈਦੇ, ਉਹ ਪਰਮੇਸ਼ਰ ਦੀ ਦਰਗਾਹ ਦੇ ਵਿਚ ਸੱਚਖੰਡ ਦੇ ਵਿਚ ਪਹੁੰਚਦੇ ਹਨ। ਗੁਰਮੁਖ ਸੁਰਤ ਸਮਾਈ ਹੈ, ਤੇ ਫਿਰ ਉਹਨਾਂ ਗੁਰਮੁਖਾਂ ਦੀ ਜਿਹੜੀ ਸੁਰਤ ਹੈ ਉਹ ਸ਼ਬਦ ਦੇ ਵਿਚ ਹੀ ਸਮਾਈ ਰਹਿੰਦੀ ਹੈ। ਅਥਵਾ ਮੁਖੀ ਗੁਰੂ ਦੁਆਰਾ ਉਪਦੇਸ਼ ਪ੍ਰਾਪਤ ਕਰਕੇ ਉਹ ਸ਼ਬਦ ਦੇ ਵਿਚ ਬ੍ਰਹਮ ਦੇ ਵਿਚ ਮਿਲ ਗਏ ਨੇ, ਤੇ ਫਿਰ ਉਹਨਾਂ ਦੀ ਜਿਹੜੀ ਸੁਰਤ ਹੈ ਉਸ ਪਰਮੇਸ਼ਰ ਦੇ ਵਿਚ ਹੀ ਸਮਾਈ ਰਹਿੰਦੀ ਹੈ।
ਕੂੜ ਮੁੱਠੇ ਠੱਗੀ ਤਲਵਾੜੇ,
ਇਸ ਤਰੀਕੇ ਨਾਲ ਜਿਹੜਾ ਕੂੜ ਝੂਠ ਬੋਲਣ ਵਾਲੀ ਜੀਵ ਰੂਪ ਇਸਤਰੀ ਹੈ, ਮੁੱਠੀ ਹੈ, ਉਹ ਠੱਗੀ ਜਾ ਰਹੀ ਹੈ। ਸ਼ੁਭ ਗੁਣ ਹਨ ਜਿਹੜੇ ਉਹਦੇ ਹਿਰਦੇ ਦੇ ਵਿਚ, ਸਤ ਸੰਤੋਖ, ਦਇਆ, ਧਰਮ ਵਿਚਾਰ, ਦ੍ਰਿੜਤਾ, ਨਿਸ਼ਚਾ, ਭਰੋਸਾ, ਸਤ ਸੰਤੋਖ, ਭਾਵਨਾ, ਸ਼ਰਧਾ, ਸਨੇਹ, ਭਗਤੀ, ਕਰੁਣਾ, ਮੈਤਰੀ, ਮੁਦਤਾ, ਉਪੇਖਿਆ, ਨਿਸ਼ਕਪਟਤਾ, ਨਿਰਸ਼ਲਤਾ ਇਤਿਆਦਿਕ ਜਿਹੜੇ ਚੰਗੇ ਗੁਣ ਹਨ, ਸ਼ੁਭ ਗੁਣ ਹਨ, ਇਹ ਉਹਦੇ ਵਿੱਚੋਂ ਝੂਠ ਬੋਲਣ ਵਾਲੀ ਜੀਵ ਰੂਪ ਇਸਤਰੀ ਦੇ ਵਿੱਚੋਂ ਇਹ ਠੱਗੇ ਲੁੱਟੇ ਜਾ ਰਹੇ ਨੇ, ਮੁੱਠੀ ਲੁੱਟੇ ਜਾ ਰਹੇ ਹਨ ਸ਼ੁਭ ਗੁਣ। ਠੱਗੀ ਠਗਵਾੜੀ ਅਤੇ ਜਿਹੜੇ ਠਗਵਾੜੇ ਹਨ, ਠੱਗਣ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਪੰਜ ਵੱਡੇ ਠੱਗਣ ਵਾਲੇ ਚੋਰ ਹਨ, ਠੱਗ ਹਨ, ਠੱਗੀ, ਇਹਨਾਂ ਦੁਆਰਾ ਜੀਵ ਰੂਪ ਇਸਤਰੀ ਠੱਗੀ ਜਾ ਰਹੀ ਹੈ। ਕਿਸੇ ਦੇ ਵਿੱਚ ਮੋਹ ਜ਼ਿਆਦਾ ਪ੍ਰਬਲ ਹੋ ਰਿਹਾ ਏ, ਕਿਸੇ ਦੇ ਵਿੱਚ ਕਾਮ ਜ਼ਿਆਦਾ ਪ੍ਰਬਲ ਹੋ ਰਿਹਾ ਏ, ਤੇ ਕਿਸੇ ਦੇ ਵਿੱਚ ਕ੍ਰੋਧ ਪ੍ਰਬਲ ਹੋ ਰਿਹਾ, ਕਿਸੇ ਵਿੱਚ ਲੋਭ ਜ਼ਿਆਦਾ ਹੈ, ਕਿਸੇ ਚ ਹੰਕਾਰ ਜ਼ਿਆਦਾ। ਇਸੇ ਤਰੀਕੇ ਨਾਲ ਇਹ ਪੰਜੇ ਜਿਹੜੇ ਹਨ ਸ਼ੁਭ ਗੁਣਾਂ ਨੂੰ ਲੁੱਟ ਰਹੇ ਨੇ। ਜਿਨ੍ਹਾਂ ਦੇ ਵਿੱਚ ਮੋਹ ਜ਼ਿਆਦਾ ਏ, ਉਹ ਗੁਰੂ ਪਿਆਰ ਆਪਣੇ ਪਰਿਵਾਰ ਦਾ ਮੋਹ ਨਾ ਛੱਡ ਕਰਕੇ ਜਿਹੜੀ ਨਿਸ਼ਕਾਮ ਹੋ ਕਰਕੇ ਸੇਵਾ ਕਰਨੀ ਹੁੰਦੀ ਹੈ, ਉਹ ਨਹੀਂ ਕਰ ਸਕਦੇ। ਪਰਿਵਾਰ ਦੇ ਵਾਸਤੇ ਪਦਾਰਥਾਂ ਨੂੰ ਮੋਹ ਕਰਕੇ ਇਕੱਠਾ ਕਰਦੇ ਨੇ, ਤੇ ਜਿਨ੍ਹਾਂ ਵਿੱਚ ਕਾਮ ਜ਼ਿਆਦਾ ਗੁਰੂ ਪਿਆਰ, ਉਹਨਾਂ ਦੇ ਵਿੱਚ ਵੀ ਸ਼ੁਭ ਗੁਣ ਹਨ ਜਿਹੜੇ, ਉਹ ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ ਇਤਿਆਦਿਕ, ਜਿਨ੍ਹਾਂ ਚ ਕਾਮ ਜ਼ਿਆਦਾ ਹੈ। ਇਸੇ ਤਰੀਕੇ ਨਾਲ ਗੁਰੂ ਪਿਆਰ ਉਹਨਾਂ ਦੇ ਵਿੱਚ ਜਿਹੜੇ ਕਾਮ ਕ੍ਰੋਧ ਕਾਇਆ ਤੋਂ ਗੱਲ ਹੈ, ਮਹਾਰਾਜ ਕਹਿੰਦੇ ਨੇ ਕਾਮ ਤੇ ਕ੍ਰੋਧ ਇਸ ਸਰੀਰ ਨੂੰ ਗਾਲ ਦਿੰਦੇ ਨੇ, ਇਸ ਤਰ੍ਹਾਂ ਇਹ ਸਰੀਰ ਨਾਸ ਹੋ ਰਿਹਾ ਹੈ ਕ੍ਰੋਧ ਨਾਲ ਤੇ ਕਾਮ ਦੇ ਨਾਲ। ਇਸੇ ਤਰ੍ਹਾਂ ਹੰਕਾਰ ਦੇ ਨਾਲ, ਹੰਕਾਰ ਮਨ ਨੂੰ ਪਾਪੀ ਬਣਾ ਦਿੰਦਾ ਹੈ। ਇਹ ਹੰਕਾਰੰ ਇਹ ਜਨਮ ਮਰਨ ਮੂਲੰ ਹੰਕਾਰੰ ਪਾਪ ਆਤਮਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜੰਮਣ ਤੇ ਮਰਨ ਦਾ ਮੂਲ ਜਿਹੜਾ ਕਾਰਨ ਹੈ ਹੰਕਾਰ ਹੈ, ਪਾਪ ਆਤਮਾ ਮਨ ਨੂੰ ਪਾਪੀ ਬਣਾ ਦਿੰਦਾ। ਇਸੇ ਤਰੀਕੇ ਦੇ ਨਾਲ ਮਨ ਪਾਪੀ ਹੋ ਗਿਆ ਜਦੋਂ ਫਿਰ ਵਿੱਚ ਸ਼ੁਭ ਗੁਣ ਕੀ ਰਹਿਣੇ ਹਨ। ਇਸੇ ਤਰੀਕੇ ਦੇ ਨਾਲ ਲੋਭ ਹੈ ਜਿਹੜਾ, ਇਹ ਲੋਭਾ ਲਲਪਟ ਸੰਗ ਸਿਰ ਮੋਰਾ ਅਣਕ ਲਹਿਰੀ ਕਲੋਲ ਤੇ, ਆਵੰਤ ਜਾਵੰਤ ਥਕੰਤ ਜੀ ਅਣਕ ਭਾਂਤ ਬਹੁ ਡੋਲ ਤੇ। ਇਸੇ ਤਰੀਕੇ ਦੇ ਨਾਲ ਆਉਂਦੇ ਜਾਂਦੇ ਰਹਿੰਦੇ ਹਨ ਲਹਿਰਾਂ ਦੇ ਵਿੱਚ, ਤ੍ਰਿਸ਼ਨਾ ਦੀਆਂ ਲਹਿਰਾਂ ਦੇ ਵਿੱਚ ਮਨ ਨੂੰ ਲੋਭ ਕਰਕੇ ਹੀ ਡੋਲਦੇ ਰਹਿੰਦੇ ਨੇ। ਇਹ ਪੰਜੇ ਜਿਹੜੇ ਵੱਡੇ ਠਗਵਾੜੇ ਹਨ, ਠੱਗਣ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਜੀਵ ਰੂਪ ਇਸਤਰੀ ਦੇ ਵਿੱਚੋਂ ਸ਼ੁਭ ਗੁਣ ਹਨ ਜਿਹੜੇ ਲੁੱਟ ਰਹੇ ਹਨ, ਠੱਗੀ ਜਾ ਰਹੀ ਹੈ।
ਜੋ ਬਾੜੀ ਉਜਾੜ ਉਜਾੜ
ਦੇ ਨਾਲ, ਉਜਾੜ ਦੇ ਵਿੱਚ ਪਈ ਹੋਈ ਕੋਈ ਜਿਹੜੀ ਇਸਤਰੀ ਹੋਵੇ ਅਤੇ ਵਾੜ ਉਸ ਨੂੰ ਨਾ ਹੋਵੇ, ਉਸ ਉਜਾੜ ਦੇ ਵਿੱਚ ਪੈ ਕਰਕੇ ਉਜੜ ਜਾਂਦੀ ਹੈ।
ਨਾਮ ਬਿਨਾਂ ਤਿਸ ਸਾਧ ਨਾ ਲਾਗੈ, ਹਰ ਵਿਸਰਿਆ ਦੁਖ ਪਾਏ ਹੈ।
ਹਰੀ ਨੂੰ ਵਿਸਾਰ ਕਰਕੇ, ਪਰਮੇਸ਼ਰ ਨੂੰ ਭੁਲਾ ਕਰਕੇ ਦੁੱਖ ਪਾਈ, ਦੁੱਖ ਪ੍ਰਾਪਤ ਹੁੰਦੇ ਹਨ। ਜਿੰਨੇ ਵੀ ਦੁੱਖ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਵਿਸਰਨ ਕਰਕੇ ਲੱਗਦੇ ਹਨ। ਜੇ ਪਰਮੇਸ਼ਰ ਚੇਤੇ ਆਵੇ ਦੁੱਖ ਕਰਕੇ, ਜੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੀਏ ਤਾਂ ਦੁੱਖ ਦੂਰ ਹੋ ਜਾਂਦਾ ਏ, ਤੇ ਜੇ ਸੁੱਖ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰੀਏ, ਨਾਮ ਜਪੀਏ, ਤਾਂ ਗੁਰੂ ਪਿਆਰੇ ਸੁੱਖ ਹੋਰ ਜ਼ਿਆਦਾ ਵੱਧ ਜਾਂਦਾ ਹੈ। ਇਸੇ ਤਰੀਕੇ ਨਾਲ ਜੇ ਉਹਨੂੰ ਭੁਲਾਈ ਛੱਡੀਏ, ਦੁੱਖ ਪਾਈ, ਤਾਂ ਫਿਰ ਦੁੱਖ ਪ੍ਰਾਪਤ ਹੁੰਦਾ ਹੈ। ਦੁੱਖ ਲੋਕ ਤੇ ਪ੍ਰਲੋਕ ਦਾ ਦੋਵੇਂ ਦੁੱਖ ਪ੍ਰਾਪਤ ਹੁੰਦੇ ਨੇ। ਨਾ ਬਿਨਾਂ ਕਿਸ ਸਾਧ ਨਾ ਲੱਗੇ, ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਹੋਰ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੁਝ ਵੀ ਮਿੱਠਾ ਨਹੀਂ ਲੱਗਦਾ। ਭਾਵੇਂ ਸੰਸਾਰ ਦੇ ਵਿੱਚ ਬੜੀਆਂ ਮਿੱਠੀਆਂ ਵਸਤੂਆਂ ਮੰਨੀਆਂ ਨੇ, ਸ਼ੱਕਰ ਖੰਡ ਨਿਵਾਦ ਗੁੜ ਮੰਖਿਉ ਮੰਝ ਜਾਂ ਦੁੱਧ। ਇਸੇ ਤਰੀਕੇ ਨਾਲ ਸ਼ੱਕਰ ਮਿੱਠੀ ਹੈ, ਨਿਵਾਤ ਮਿਸ਼ਰੀ ਮਿੱਠੀ ਹੈ, ਗੁੜ ਮਿੱਠਾ ਹੈ, ਸ਼ਹਿਦ ਮਿੱਠਾ ਹੈ, ਦੁੱਧ ਮਿੱਠਾ ਹੈ, ਇਹ ਸਾਰੀਆਂ ਵਸਤੂਆਂ ਮਿੱਠੀਆਂ ਨੇ, ਪਰ ਪਰਮੇਸ਼ਰ ਦਾ ਨਾਮ ਇਹਨਾਂ ਸਾਰੀਆਂ ਵਸਤੂਆਂ ਨਾਲ, ਇਹਨਾਂ ਚੀਜ਼ਾਂ ਨਾਲ ਇੱਕ ਹੋਰ ਵਸਤੂ ਮਿੱਠੀ ਹੈ। ਮਾਤਾ ਪਿਤਾ ਬੜੇ ਮਿੱਠੇ ਲੱਗਦੇ ਨੇ, ਤਾਂ ਸਾਹਿਬਾਂ ਦੇ ਬਚਨ ਹਨ, ਤਾਈ ਮਹਿੰਡਾ ਪਿੱਠੜਾ ਅੰਮ ਅੱਬੇ ਸਾਬੋ ਮਿੱਠੜਾ। ਮਾਤਾ ਤੇ ਪਿਤਾ ਬੜੇ ਮਿੱਠੇ ਹਨ, ਮਾਂ ਸਭ ਤੋਂ ਮਿੱਠੀ ਹੈ, ਤੇ ਅਕਾਲ ਪੁਰਖ ਵਾਹਿਗੁਰੂ ਜੀ ਮਾਤਾ ਪਿਤਾ ਤੋਂ ਵੀ ਜ਼ਿਆਦਾ ਮਿੱਠੇ ਨੇ, ਮਾਂ ਤੋਂ ਵੀ ਮਿੱਠੇ ਹਨ ਅਕਾਲ ਪੁਰਖ ਜੀ। ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਿੱਠਾ ਲੱਗਾ, ਇਹਨਾਂ ਸਾਰੀਆਂ ਵਸਤੂਆਂ ਦੇ ਵਿੱਚੋਂ ਉਹਨਾਂ ਨੂੰ ਕੋਈ ਵੀ ਚੀਜ਼ ਹੋਰ ਮਿੱਠੀ ਨਹੀਂ ਲੱਗੀ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਬਿਨਾਂ ਕਿਸ ਸਾਧ ਨਾ ਲੱਗਦਾ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਕੁਝ ਵੀ ਮਿੱਠਾ ਨਹੀਂ ਲੱਗਦਾ, ਸਵਾਦ ਨਹੀਂ ਲੱਗਦਾ ਹੈ। ਹਰ ਵਿਸਰਿਆ ਦੁੱਖ ਪਾਈ ਹੈ, ਪਰਮੇਸ਼ਰ ਨੂੰ ਵਿਸਰ ਕਰਕੇ ਭੁੱਲ ਕਰਕੇ ਤਾਂ ਦੁੱਖ ਹੀ ਪਾਈਦਾ ਹੈ।
ਭੋਜਨ ਸਾਚ ਮਿਲੇ ਆਗਾਏ,
ਜੀਵ ਤਦੋਂ ਰੱਜਦਾ ਜਦੋਂ ਸੱਚ ਦਾ ਭੋਜਨ ਪ੍ਰਾਪਤ ਹੋਵੇ, ਨਾਮ ਰੂਪੀ ਭੋਜਨ ਪ੍ਰਾਪਤ ਹੋਵੇ, ਉਦੋਂ ਗੁਰੂ ਪੈਰਾ ਸਾਰੀਆਂ ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛਾ ਹੋਰ ਖਾਈ ਕਨੇਰੀ। ਗੁਰਸਿੱਖਾਂ ਦੀਆਂ ਸਾਰੀਆਂ ਭੁੱਖਾਂ ਜਿਹੜੀਆਂ ਉਤਰ ਜਾਂਦੀਆਂ ਨੇ, ਸਗੋਂ ਉਹਨਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਦੀ ਬਰਕਤ ਨਾਲ ਉਹਨਾਂ ਦੇ ਪਿੱਛੋਂ ਹੋਰ ਹੋਣ ਵਾਲੀ ਜਿਹੜੀ ਲੁਕਾਈ ਹੁੰਦੀ ਲੋਕ ਹੁੰਦੇ ਹਨ ਉਹਨਾਂ ਦੀਆਂ ਬਰਕਤਾਂ ਹੀ ਖਾਂਦੇ ਨੇ। ਇਸੇ ਤਰੀਕੇ ਨਾਲ ਸੱਚੇ ਨਾਮ ਦਾ ਜੇ ਭੋਜਨ ਪ੍ਰਾਪਤ ਹੋਵੇ ਤਾਂ ਜੀਵ ਅਗਾਹੀ ਜਿਆ ਰਹਿੰਦਾ ਹੈ।
ਨਾਮ ਰਤਨ ਸਾਚੀ ਵਡਿਆਏ,
ਨਾਮ ਇੱਕ ਰਤਨਾਂ ਦੇ ਵਾਂਗੂ ਹੈ। ਇਸੇ ਤਰੀਕੇ ਨਾਲ ਨਾਮ ਜਿਸ ਨੂੰ ਪ੍ਰਾਪਤ ਹੋਇਆ ਉਹਦੇ ਵਿੱਚ ਰਤਨ ਵਿਰਾਗ ਰੂਪੀ ਰਤਨ ਪ੍ਰਾਪਤ ਹੁੰਦਾ ਹੈ ਅਤੇ ਸਾਚੀ ਵਡਿਆਈ ਅਕਾਲ ਪੁਰਖ ਵਾਹਿਗੁਰੂ ਜੀ ਉਸਨੂੰ ਫਿਰ ਸੱਚੀ ਨਾਮ ਦੀ ਵਡਿਆਈ ਦਿੰਦੇ ਹਨ।
ਕਿਨੇ ਆਪ ਪਛਾਣੇ ਸੋਈ ਜੋਤੀ ਜੋਤ ਮਿਲਾਏ,
ਚਿੰਨੇ ਆਪ ਆਪਣੇ ਆਪ ਨੂੰ ਪਛਾਣਦਾ। ਇਸੇ ਤਰੀਕੇ ਨਾਲ ਚਿੰਨੇ ਆਪ ਜਿਹੜਾ ਆਪਣੇ ਆਪ ਨੂੰ ਪਛਾਣ ਕੇ ਚਿੰਨੇ ਨਾਮ ਦੀ ਪਛਾਣ ਕਰਦਾ ਅਥਵਾ ਚਿੰਨੇ ਜਿਹੜਾ ਨਾਮ ਦੀ ਪਛਾਣ ਕਰਦਾ ਉਹੀ ਪਛਾਣ ਹੈ। ਕੋਈ ਗੁਰੂ ਪਿਆਰੋ ਸੋਈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣਦਾ, ਜਿਹੜਾ ਨਾਮ ਦੀ ਪਛਾਣ ਕਰਦਾ ਉਹੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਛਾਣਦਾ ਹੈ। ਅਥਵਾ ਚਿੰਨੇ ਆਪ ਜਿਹੜਾ ਆਪਣੇ ਅੰਦਰ ਬਿਰਤੀ ਨੂੰ ਟਿਕਾਉਂਦਾ, ਅੰਦਰ ਬਿਰਤੀ ਟਿਕਾ ਕਰਕੇ ਆਪਣੇ ਆਤਮ ਸਰੂਪ ਨੂੰ ਪਛਾਣਦਾ ਹੈ, ਪਛਾਣੇ ਸੋਈ ਉਹੀ ਗੁਰੂ ਪਿਆਰੋ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਛਾਣਦਾ ਹੈ। ਜੋਤੀ ਜੋਤ ਮਿਲਾਈ ਹੈ, ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਹਨ ਜੋ ਫਿਰ ਉਹ ਜੀਵ ਦੀ ਜੋਤ ਨੂੰ ਆਪਣੀ ਜੋਤ ਵਿੱਚ ਸਮਾ ਲੈ ਮਿਲਾ ਲੈਂਦੇ ਹਨ।
ਨਾਵ ਭੁੱਲੀ ਝੂਟਾਂ ਗਾਏ,
ਜੀਵ ਰੂਪ ਇਸਤਰੀ ਪਰਮੇਸ਼ਰ ਦੇ ਨਾਮ ਤੋਂ ਭੁੱਲੀ ਹੋਣ ਕਰਕੇ ਝੂਟਾਂ ਖਾਏ ਅੰਤ ਨੂੰ ਜਮਾਂ ਦੀਆਂ ਝੂਟਾਂ ਸੱਟਾਂ ਖਾਂਦੀ ਹੈ।
ਬਹੁਤ ਸਿਆਣਪ ਪਰਮ ਨਾ ਜਾਏ,
ਬਹੁਤ ਭਾਵੇਂ ਸਿਆਣਪ ਆਦਮੀ ਦੇ ਕੋਲ ਹੋਣ, ਬਹੁਤ ਚਤਰਾਈਆਂ ਹੋਣ, ਭਰਮ ਨਾ ਜਾਏ। ਤਾਂ ਜਿਹੜਾ ਹਿਰਦੇ ਦੇ ਵਿੱਚ ਭਰਮ ਪਿਆ ਹੋਇਆ ਇਹ ਦੂਰ ਨਹੀਂ ਹੁੰਦਾ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਭਾਵੇਂ ਹਜ਼ਾਰਾਂ ਸਿਆਣਪਾਂ ਹੋਣ, ਲੱਖਾਂ ਸਿਆਣਪਾਂ ਹੋਣ, ਤਾਂ ਵੀ ਇੱਕ ਵੀ ਸਿਆਣਪ ਨਾਲ ਚੱਲਦੀ ਨਹੀਂ ਜਾਂਦੀ ਨਹੀਂ ਹੈ। ਹਜ਼ਾਰਾਂ ਸਿਆਣਪਾਂ ਭਾਵੇਂ ਕੋਈ ਆਦਮੀ ਕਿੰਨਾ ਅਕਲ ਕਰਕੇ ਚਤਰ ਹੋਵੇ, ਸਿਆਣਾ ਹੋਵੇ, ਪਰ ਹਿਰਦੇ ਦੇ ਵਿੱਚ ਜਿਹੜਾ ਪੰਜ ਪ੍ਰਕਾਰ ਦਾ ਭਰਮ ਇਹ ਦੁਨੀਆਂ ਸੱਚੀ ਪ੍ਰਤੀਤ ਹੋ ਰਹੀ ਹੈ, ਐਸਾ ਜਿਹੜਾ ਭਰਮ ਪਿਆ ਹੋਇਆ ਹੈ ਇਹ ਦੂਰ ਨਹੀਂ ਹੁੰਦਾ ਹੈ।
ਪੱਜ ਪੱਟ ਮੋਏ ਅਚੇਤ ਨਾ ਚੇਤਾ, ਅਜਗਰ ਭਾਰ ਲਦਾਣੇ।
ਅਚੇਤ ਨਾ ਚੇਤ, ਅਚੇਤ ਜਿਹੜਾ ਭੁੱਲਿਆ ਹੋਇਆ ਹੈ ਪਰਮੇਸ਼ਰ ਨੂੰ, ਅਚੇਤ ਮੂੜਾ ਨਾ ਜਾਣੰਦ ਘਟੰਤ ਸਵਾਸਾ ਨਿਤ ਪ੍ਰਤ ਛਜੰਤ ਮਹਾ ਸੁੰਦਰੀ ਕਾਲਾ ਕਾਲ ਕੰਨਿਆ ਗ੍ਰਾਸ ਤੇ। ਇਸੇ ਤਰੀਕੇ ਨਾਲ ਅਚੇਤ ਜਿਹੜਾ ਭੁੱਲਾ ਹੋਇਆ ਹੈ, ਅਚੇਤ ਮੂੜਾ ਨਾ ਜਾਣਨ, ਪੰਜਵੇਂ ਪਾਤਸ਼ਾਹ ਜੀ ਕਹਿੰਦੇ ਮੂਰਖ ਭੁੱਲਿਆ ਹੋਇਆ ਹੈ, ਜਾਣਦਾ ਨਹੀਂ। ਘਟੰਤ ਸਵਾਸਾ ਨਿਤ ਪ੍ਰਤ, ਘਟੰਤ ਸਵਾਸਾ ਨਿਤ ਪ੍ਰਤੀ, ਰੋਜ਼ ਹੀ ਸਵਾਸ ਘੱਟ ਰਹੇ ਹਨ, ਰੋਜ਼ ਹੀ ਸਵਾਸ ਮੁੱਕਦੇ ਜਾ ਰਹੇ ਨੇ, ਪਰ ਇਹ ਮੂੜਾ ਇਹ ਮੂਰਖ ਜਾਣਦਾ ਨਹੀਂ, ਇਹਨੂੰ ਚੇਤਾ ਨਹੀਂ ਹੈ। ਛਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸ ਤੇ, ਇਹ ਜਿਹੜੀ ਬੜੀ ਸੁੰਦਰ ਕਾਇਆ ਸਰੀਰ ਹੈ, ਇਹ ਬਹੁਤ ਸੋਹਣਾ ਸਰੀਰ ਜਿਹੜਾ ਹੈ ਰੋਜ਼ ਹੀ ਘਟਦਾ ਜਾ ਰਿਹਾ, ਨਾਸ ਹੁੰਦਾ ਜਾ ਰਿਹਾ, ਬੁਢੇਪੇ ਵਾਲੇ ਦੇ ਕਦਮ ਸਰੀਰ ਦੇ ਵੱਧਦੇ ਜਾ ਰਹੇ ਨੇ, ਪਰ ਇਹ ਪਰਮੇਸ਼ਰ ਦੇ ਨਾਮ ਨੂੰ ਚੇਤੇ ਨਹੀਂ ਕਰਦਾ। ਇਸੇ ਤਰ੍ਹਾਂ ਚੇਤ ਚੇਤਨਾ ਚੇਤ, ਅਚੇਤ ਭੁੱਲਾ ਹੋਇਆ ਹੈ ਤੇ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ। ਇਸ ਕਰਕੇ ਪਚ ਪਚ ਮੋਏ, ਧੰਦਿਆਂ ਦੇ ਵਿੱਚ ਫਸ ਫਸ ਕੇ ਮਰ ਰਹੇ ਹਨ। ਅਜਗਰ ਭਾਰ ਲਦਾਈ ਹੈ, ਅਜਗਰ ਦਾ ਮਤਲਬ ਹੁੰਦਾ ਬਹੁਤ ਹੀ ਭਾਰੀ, ਬਹੁਤ ਹੀ ਜ਼ਿਆਦਾ ਭਾਰ ਆਪਣੇ ਉੱਪਰ ਲੱਦ ਕਰਕੇ ਪਾਪਾਂ ਦਾ ਇਹ ਸੰਸਾਰ ਤੋਂ ਚਲਾ ਜਾਂਦਾ ਹੈ।
ਦਿਨ ਬਾਦ ਵਿਰੋਧਾ ਹੈ ਕੋਈ ਨਾ,
ਬਾਦ ਹੁੰਦਾ ਝਗੜਾ ਤੇ ਵਿਰੁੱਧ ਹੈ ਵਿਰੋਧ, ਵੈਰ ਤੇ ਵਿਰੋਧ, ਝਗੜੇ ਅਤੇ ਵਿਰੋਧ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਹੈ।
ਮੈਂ ਦੇਖਾ ਲਿਓ ਇਸ
ਵੈਰ ਵਿਰੋਧ ਤੋਂ ਕੋਈ ਵੀ ਆਦਮੀ ਖਾਲੀ ਨਹੀਂ ਹੈ, ਸਾਰੇ ਵੈਰ ਵਿਰੋਧ ਵਿੱਚ ਲੱਗੇ ਹੋਏ ਨੇ। ਜੇ ਕੋਈ ਹੈ ਮੈਂ ਦੇਖਾ ਲਿਓ, ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਕੋਈ ਹੈ ਇਸ ਵੈਰ ਵਿਰੋਧ ਤੋਂ ਬਿਨਾਂ ਤਾਂ ਸਾਨੂੰ ਵਿਖਾਇਓ, ਫਿਰ ਸਲਾਹ ਇੱਧਰ ਅਸੀਂ ਉਹਦੀ ਸਿਫਤ ਸਲਾਹ ਕਰਾਂਗੇ, ਉਹਨੂੰ ਵਡਿਆਈ ਦਿਆਂਗੇ।
ਮਨ ਤਨ ਅਰਥ ਮਿਲੇ ਜਗ ਜੀਵਨ, ਹਰ ਚੋਂ ਵਰਤੋਂ ਗੁਣਾਏ।
ਮਨ ਅਤੇ ਇਹ ਤਨ ਇਹ ਸਰੀਰ ਅਤੇ ਆਪਣਾ ਮਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਦੇ ਕਰਕੇ ਅਰਪਣ ਕਰਕੇ ਮਿਲਿਆ ਜਗ ਜੀਵਨ। ਇਸ ਤਰ੍ਹਾਂ ਸਰੀਰ ਅਰਪਣ ਕਰਕੇ ਤੇ ਮਨ ਅਰਪਣ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਮਿਲਦੇ ਹਨ ਜਗਤ ਦੇ ਜੀਵਨ ਸਰੂਪ। ਹਰ ਜੋ ਬਣਤ ਬਣਾਈ ਹੈ ਫਿਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮੇਲ ਮਿਲਾਪ ਦੀ ਜਿਹੜੀ ਬਣਤ ਹੈ ਬਣ ਜਾਵੇਗੀ। ਕਾਕੀ ਗਾਤਕ ਕੋਈ ਨਾ ਪਰਮੇਸ਼ਰ ਦੀ ਜਿਹੜੀ ਗਤੀ ਹੈ ਉਸ ਦੀ ਮਿੱਤ ਮਰਿਆਦਾ ਨੂੰ ਕੋਈ ਵੀ ਜਾਣਦਾ ਨਹੀਂ, ਕੋਈ ਵੀ ਨਹੀਂ ਪਾ ਸਕਦਾ।
ਜੇ ਕੋਈ ਵੱਡਾ ਕਹਾਏ ਵਡਾਈ ਕਾਲਾ,
ਜੇ ਆਪਣੇ ਆਪ ਨੂੰ ਕੋਈ ਵੱਡਾ ਕਹਾਉਣਾ ਕਰੇ ਤਾਂ ਗੁਰੂ ਪਿਆਰੇ ਨੂੰ ਵਡਿਆਈ ਖਾਂਦਾ ਹੈ।
ਸਾਚੇ ਸਾਹਿਬ ਤੋੜਨਾ ਦਾਤੇ ਸਗਲੀ ਤਰ੍ਹਾਂ ਉਪਾਈ ਹੈ।
ਸੱਚੇ ਮਾਲਕ ਦੇ ਘਰ ਦੇ ਵਿੱਚ ਦਾਤਾਂ ਦੀ ਕੋਈ ਤੋੜ ਨਹੀਂ ਹੈ, ਅਤੁੱਟ ਦਾਤਾਂ ਹਨ, ਸਗਲੀ ਤਰ੍ਹਾਂ ਉਪਾਈ ਹੈ। ਸਾਰੀ ਸ੍ਰਿਸ਼ਟੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੈਦਾ ਕੀਤੀ ਹੈ ਤੇ ਫਿਰ ਇਹ ਸਾਰੀ ਸ੍ਰਿਸ਼ਟੀ ਨੂੰ ਜਿੰਨੇ ਇਹ ਦੁਨੀਆਂ ਨੂੰ ਜੀਵਾਂ ਨੂੰ ਪਦਾਰਥ ਦੇ ਰਿਹਾ ਹੈ ਇਹ ਸ੍ਰਿਸ਼ਟੀ ਦੇ ਵਿੱਚੋਂ ਹੀ ਪੈਦਾ ਕਰਕੇ ਦੇ ਰਿਹਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿੰਨੀ ਇਹ ਦੁਨੀਆਂ ਬਣਾਈ, ਖੰਡ ਬ੍ਰਹਿਮੰਡ ਬਣਾਏ, ਉਹਦੇ ਵਿੱਚ ਦਾਤਾਂ ਦੀ ਕੋਈ ਤੋਟ ਨਹੀਂ ਹੈ।
ਵੱਡੀ ਵਡਿਆਈ ਬੇਪਰਵਾਹ,
ਉਸ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਵੱਡੀ ਵਡਿਆਈ ਹੈ।
ਆਪ ਉਪਾਏ ਦਾਨ ਸਮਾਏ,
ਆਪ ਉਪਾਏ ਪੈਦਾ ਕਰਕੇ ਜੀਵ ਫਿਰ ਆਪ ਹੀ ਇਹਨਾਂ ਦਾ ਰਿਜਕ ਅਪਣਾ ਸਮਾਹੇ ਅਪਣਾ ਰਿਹਾ ਹੈ।
ਆਪ ਦਾ ਯਾਰ ਦੂਰ ਨਹੀਂ ਦਾਤਾ ਮਿਲਿਆ ਸਹਿਜ
ਜਾਣੀਏ, ਅਕਾਲ ਪੁਰਖ ਵਾਹਿਗੁਰੂ ਜੀ ਦੂਰ ਨਹੀਂ ਦਾਤਾ, ਕਿਸੇ ਤੋਂ ਦੂਰ ਨਹੀਂ, ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਦਾ ਹੈ। ਮਿਲਿਆ ਸਹਿਜ ਰਜਾਈ ਹੈ, ਰਜਾ ਦੇ ਵਿੱਚ ਚਲਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਸਹਿਜ ਅਵਸਥਾ ਦੇ ਵਿੱਚ ਮਿਲਿਆ ਹੋਇਆ ਹੈ।
ਇੱਕ ਸੋਗੀ ਇੱਕ ਰੋਗ ਵਿਆਪੇ,
ਇੱਕ ਜਿਹੜੇ ਸੰਸਾਰ ਦੇ ਵਿੱਚ ਲੋਕ ਸੋਗੀ ਹਨ, ਦੁਖੀ ਰਹਿੰਦੇ ਹਨ, ਇੱਕ ਰੋਗ ਵਿਆਪੇ, ਇੱਕ ਇਹਨਾਂ ਨੂੰ ਕੋਈ ਨਾ ਕੋਈ ਰੋਗ ਲੱਗਾ ਰਹਿੰਦਾ ਹੈ, ਮਨ ਕਰਕੇ ਰੋਗ ਲੱਗੇ ਆਦਿ ਕਿ ਹਉਮੈ ਰੋਗ ਤਾਂ ਸਾਰਿਆਂ ਨੂੰ ਹਨ। ਇਸੇ ਤਰੀਕੇ ਦੇ ਨਾਲ ਸਰੀਰ ਕਰਕੇ ਰੋਗ ਲੱਗੇ ਰਹਿੰਦੇ ਹਨ ਇੱਕ ਸੋਗੀ, ਇੱਕ ਜਿਹੜੇ ਹਨ ਸੋਖੀ ਸੋਗੀ ਦੁਖੀ ਹੋਏ ਰਹਿੰਦੇ ਹਨ ਮਨ ਕਰਕੇ।
ਜੋ ਕੁਛ ਕਰੇ ਸੋ ਆਪੇ ਆਪੇ,
ਜੋ ਕੁਛ ਵੀ ਅਕਾਲ ਪੁਰਖ ਵਾਹਿਗੁਰੂ ਜੀ ਕਰ ਰਹੇ ਨੇ ਉਹ ਆਪਣੇ ਆਪ ਹੀ ਕਰ ਰਹੇ ਨੇ, ਕਿਸੇ ਦੇ ਕੋਲੋਂ ਸਲਾਹ ਨਹੀਂ ਲੈਂਦੇ ਹਨ।
ਭਗਤ ਭਾਉ ਗੁਰ ਕੀ ਮਤ ਪੂਰੀ ਅਨਾਦ ਸ਼ਬਦ ਲਖਾਈ,
ਗੁਰੂ ਦੀ ਪੂਰੀ ਮਤ ਨੂੰ ਧਾਰਨ ਕਰਨ ਦੇ ਨਾਲ ਭਗਤ ਭਾਉ ਪ੍ਰੇਮਾ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਭਾਉ ਪ੍ਰੇਮ ਦੀ ਦਾਤ ਪ੍ਰਾਪਤ ਹੁੰਦੀ ਹੈ, ਭਗਤ ਭਗਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਗੁਰੂ ਗੁਰ ਕੀ ਮਤ ਪੂਰੀ, ਸਤਿਗੁਰਾਂ ਦੀ ਸੰਪੂਰਨ ਤਰੀਕੇ ਦੇ ਨਾਲ ਮਤ ਨੂੰ ਗ੍ਰਹਿਣ ਕਰਨ ਦੇ ਨਾਲ ਅਨਹਦ ਸ਼ਬਦ ਲਿਖਾਈ ਹੈ ਤੇ ਫੇਰ ਪ੍ਰੇਮਾ ਭਗਤੀ ਦੁਆਰਾ ਅਨਹਦ ਜੋ ਹੱਦਾਂ ਤੋਂ ਰਹਿਤ ਇੱਕ ਅਨਹਦ ਹੁੰਦਾ ਸ਼ਬਦ, ਇੱਕ ਅਨਹਦ ਹੁੰਦਾ, ਇੱਕ ਆਹਦ ਹੁੰਦਾ ਹੈ। ਆਹਦ ਜਿਹੜੇ ਪੰਜ ਪ੍ਰਕਾਰ ਦੇ ਸ਼ਬਦ ਦਸਵੇਂ ਦਵਾਰ ਵਿੱਚ ਵੱਜਦੇ ਨੇ, ਜੋਗੀਆਂ ਨੇ ਮੰਨੇ ਨੇ, ਜੋ ਚਮੜੇ ਤੋਂ ਬਣਦੇ ਸ਼ੈਣੇ ਆਦਿਕ, ਵਾਜੇ ਆਦਿਕ ਜਾਂ ਢੋਲਕ ਆਦਿਕ, ਇਸ ਤਰ੍ਹਾਂ ਦੇ ਇਹ ਪੰਜ ਸ਼ਬਦ ਜਿਹੜੇ ਹਨ ਆਹਦ ਹਨ। ਇੱਕ ਹੁੰਦੇ ਹਨ ਅਨਹਤ, ਅਨਹਤ ਜਿਹੜੇ ਹੁੰਦੇ ਹਨ, ਹੱਥ ਦਾ ਮਤਲਬ ਆਉਂਦਾ ਹੱਤਿਆ ਕਰਨੀ, ਨਾਸ ਹੋਣਾ, ਨਾਸ ਕਰਨਾ, ਨਾਸ ਤੋਂ ਰਹਿਤ ਜਿਹੜੇ ਸ਼ਬਦ ਹੁੰਦੇ ਹਨ ਉਹਨਾਂ ਨੂੰ ਅਨਹਤ ਕਹਿੰਦੇ ਨੇ। ਇੱਕ ਹੁੰਦੇ ਹਨ ਅਨਹਦ, ਹੱਦਾਂ ਤੋਂ ਰਹਿਤ ਲਗਾਤਾਰ ਚੱਲਣ ਵਾਲੇ, ਐਸੇ ਜਿਹੜੇ ਪਰਮੇਸ਼ਰ ਦੇ ਨਾਮ ਦੇ ਸ਼ਬਦ ਹਨ ਲਿਖਾਈ। ਗੁਰੂ ਸਾਹਿਬ ਜੀ ਫਿਰ ਆਪਣੀ ਪੂਰੀ ਮਤ ਦੇ ਕਰਕੇ, ਪ੍ਰੇਮਾ ਭਗਤੀ ਦੇ ਕਰਕੇ ਐਸੇ ਸ਼ਬਦ ਨੂੰ ਚੜਾ ਦਿੰਦੇ ਹਨ।
ਇੱਕ ਨਾਂਗੇ ਭੁੱਖੇ ਭਵਾ ਪਵਾਏ,
ਇੱਕ ਸੰਸਾਰ ਦੇ ਵਿੱਚ ਲੋਕ ਨਾਂਗੇ ਹਨ, ਨੰਗੇ ਰਹਿੰਦੇ ਹਨ, ਭੁੱਖੇ ਅਤੇ ਇੱਕ ਭੁੱਖੇ ਰਹਿੰਦੇ ਹਨ, ਪਵੈ ਪਵਾਏ, ਉਹ ਸੰਸਾਰ ਦੇ ਵਿੱਚ ਇਸੇ ਤਰ੍ਹਾਂ ਵਿਚਰਦੇ ਰਹਿੰਦੇ, ਪਵਾਏ ਪਰਮੇਸ਼ਰ ਦੇ ਵੱਲੋਂ ਘੁਮਾਏ ਜਾਂਦੇ ਹਨ।
ਇੱਕ ਹੱਠ ਕਰ ਮਰੇ ਨਾ ਕੀਮਤ ਪਾਏ,
ਇੱਕ ਆਪਣੇ ਹੱਠ ਕਰਕੇ ਮਰ ਜਾਂਦੇ ਹਨ, ਉਹਨਾਂ ਦੀ ਕੋਈ ਕੀਮਤ ਨਹੀਂ ਪੈਂਦੀ ਹੈ ਦਰਗਾਹ ਦੇ ਵਿੱਚ।
ਅਵਗਤ ਕੀ ਸਾਰ ਮਜਾਣਾ, ਦੂਜਾ ਸ਼ਬਦ ਕਮਾਈ।
ਇੱਕ ਐਸੇ ਲੋਕ ਨੇ ਜਿਹੜੇ ਗਤ ਮੁਕਤੀ ਦੀ ਅਤੇ ਅਵਗਤ ਨਾ ਮੁਕਤੀ ਦੀ ਸਾਰ ਖਬਰ ਨੂੰ ਜਾਣਦੇ ਨਹੀਂ ਹਨ, ਬੁੱਝੇ ਸ਼ਬਦ ਕਮਾਈ ਹੈ। ਇਹ ਸਾਰੇ ਇੱਕ ਜਿਹੜੇ ਸੋਗੀ ਹਨ, ਰੋਗੀ ਹਨ, ਇੱਕ ਨਾਂਗੇ ਹਨ ਜਿਹੜੇ, ਇੱਕ ਭੁੱਖੇ ਰਹਿਣ ਵਾਲੇ ਹੱਠ ਕਰਕੇ ਜਿਹੜੇ ਮਰਦੇ ਹਨ, ਇੱਕ ਜਿਹੜੇ ਮੁਕਤੀ ਦੀ ਦਾਤ ਨੂੰ ਜਾਣਦੇ ਨਹੀਂ, ਇੱਕ ਬੰਧਰਾ ਦੇ ਵਿੱਚ ਪਏ ਹੋਏ ਹਨ, ਇਹ ਸਾਰੇ ਤਾਂ ਹੀ ਸਮਝ ਸਕਦੇ ਹਨ ਬੁੱਝੇ ਸ਼ਬਦ ਕਮਾਈ ਹੈ। ਸ਼ਬਦ ਨੂੰ ਕਮਾ ਕਰਕੇ ਸਾਰਿਆਂ ਨੂੰ ਸਮਝਾ ਸਕਦੀ ਹੈ।
ਇੱਕ ਤੀਰਥ ਨਾਵ ਹੈ ਅੰਨ ਨਾ ਖਾਵੇ।
ਐਸੇ ਹਨ ਜਿਹੜੇ ਤੀਰਥਾਂ ਉੱਪਰ ਜਾ ਕਰਕੇ ਨਹਾਉਂਦੇ ਹਨ, ਇਸ਼ਨਾਨ ਕਰਦੇ ਹਨ, ਅੰਨ ਨਾ ਖਾਵੇ। ਐਸੇ ਹਨ ਜਿਹੜੇ ਅੰਨ ਨਹੀਂ ਖਾਂਦੇ, ਭੁੱਖੇ ਰਹਿੰਦੇ ਹਨ।
ਇੱਕ ਅਗਨ ਜਲਾਵਾ ਹੈ ਦੇਹੀ ਸੁਪਾਵਾ।
ਐਸੇ ਹਨ ਜਿਹੜੇ ਆਪਣੇ ਦੁਆਲੇ ਪੰਜ ਧੂਣੀਆਂ ਧੂਣੀਆਂ ਬਾਲ ਕਰਕੇ ਅੱਗ ਬਾਲ ਕਰਕੇ ਅੱਗ ਬਾਲ ਕੇ ਪੰਜ ਚਾਰ ਧੂਣੀਆਂ ਤੇ ਪੰਜਵਾਂ ਸੂਰ, ਜਿਸ ਤਰ੍ਹਾਂ ਪੰਜ ਤਰ੍ਹਾਂ ਦੀਆਂ ਧੂਣੀਆਂ ਬਾਲ ਕੇ ਅੱਗ ਦੀਆਂ ਵਿਚਕਾਰ ਬਹਿੰਦੇ ਨੇ, ਦੇਖ ਪਾਵੇ ਆਪਣੇ ਸਰੀਰ ਨੂੰ ਨਾਸ਼ ਕਰਦੇ ਹਨ।
ਰਾਮ ਨਾਮ ਬਿਰ ਮੂਤ ਨਾ ਹੋਈ ਕਿਦਵੇ ਦਿਲ ਪਾਰ ਲੰਘਾਈ।
ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੁਕਤ ਕੋਈ ਵੀ ਨਹੀਂ ਹੁੰਦਾ। ਕਿਦਵੇ ਪਾਰ ਲੰਘਾਈ, ਇਸ ਤਰੀਕੇ ਦੇ ਨਾਲ ਇਹਨਾਂ ਨੂੰ ਪਾਰ ਲੰਘਾਇਆ ਜਾ ਸਕਦਾ ਹੈ।
ਗੁਰਮਤ ਛੋਟਾ ਹੈ ਉਜੜ ਜਾਏ,
ਗੁਰੂ ਦੀ ਮਤ ਨੂੰ ਛੱਡ ਦਿੰਦਾ ਹੈ, ਉਜੜ ਜਾਈ ਉਹ ਉਜੜ ਜਾਂਦਾ ਹੈ।
ਮਨੁੱਖ ਰਾਮ ਨਾ ਜਪੈ ਅਵਾਈ,
ਮਨ ਨੂੰ ਸੁਖੀ ਰੱਖਣ ਵਾਲਾ ਜਿਹੜਾ ਮਨਮੁਖ ਹੈ, ਅਵਾਈ ਅਵੈੜਾ ਹੈ, ਰਾਮ ਜਪੈ ਪਰਮੇਸ਼ਰ ਦੇ ਨਾਮ ਨੂੰ ਜਪਦਾ ਨਹੀਂ ਹੈ।
ਪਤ ਬੂਟਾ ਹੈ ਕੂੜ ਕਮਾਵਾ, ਕੂੜ ਕਾਲ ਬਹਿਰਾਈਏ।
ਕੂੜ ਕਮਾਵਾ, ਕੂੜ ਝੂਠ ਨੂੰ ਕਮਾ ਕਰਕੇ ਪਚ ਪਚ ਬੂਟ ਹੈ, ਸੰਸਾਰ ਦੇ ਧੰਦਿਆਂ ਦੇ ਵਿਚ ਫਸ ਫਸ ਕਰਕੇ ਡੁੱਬ ਰਹੇ ਹਨ। ਕੂੜ ਕਾਲ ਬਹਿਰਾਈ, ਝੂਠ ਬੋਲਣ ਵਾਲੇ ਆਦਮੀ ਦਾ ਜਿਹੜਾ ਕਾਲ ਹੈ, ਗਹਿਰਾਈ ਵੈਰੀ ਹੈ।
ਹੁਕਮੇ ਆਵੇ ਹੁਕਮੇ ਜਾਵੇ,
ਸੰਸਾਰ ਦੇ ਵਿੱਚ ਹੁਕਮ ਦੇ ਵਿੱਚ ਆਉਂਦਾ ਤੇ ਹੁਕਮ ਦੇ ਵਿੱਚ ਹੀ ਜਾਂਦਾ ਹੈ।
ਦੂਜਾ ਹੁਕਮ ਸੁਸਾਜ ਸਮਾਵਾ,
ਜਿਹੜਾ ਹੁਕਮ ਨੂੰ ਬੁੱਝ ਲੈਂਦਾ ਉਹ ਸੱਚੇ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਂਦਾ ਹੈ।
ਨਾਨਕ ਸਾਥ ਮਿਲੇ ਮਨ ਭਾਵੇ, ਗੁਰਮੁਖ ਕਾਰ ਕਮਾਏ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹਨ, ਸੱਚ ਮਿਲਿਆ ਮਨ ਭਾਵੇ, ਜਦੋਂ ਸੱਚ ਮਿਲ ਜਾਵੇ ਉਦੋਂ ਫਿਰ ਮਨ ਜਿਹੜਾ ਹੈ ਉਹ ਚੰਗਾ ਬਣ ਜਾਂਦਾ ਹੈ। ਅਤੇ ਮਨ ਭਾਵੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਨ ਨੂੰ ਇਹ ਜੀਵ ਪਾ ਜਾਂਦਾ ਉਦੋਂ ਸੱਚ ਮਿਲੇ, ਉਦੋਂ ਸੱਚਾ ਅਕਾਲ ਪੁਰਖ ਵਾਹਿਗੁਰੂ ਜੀ ਮਿਲ ਜਾਂਦਾ ਹੈ। ਗੁਰਮੁਖ ਕਾਰ ਕਮਾਈ ਹੈ, ਜਿਨ੍ਹਾਂ ਨੇ ਮੁਖੀ ਗੁਰੂ ਧਾਰਨ ਕਰਕੇ ਸੱਚ ਦੀ ਕਾਰ ਕਮਾਈ ਕੀਤੀ ਹੈ।
ਮਾਰੂ ਮਹੱਲਾ ਪਹਿਲਾ ਆਪੇ ਕਰਤਾ ਪੁਰਖ ਵਿਧਾਤਾ।
ਵਿਧਾਤਾ ਦਾ ਮਤਲਬ ਹੁੰਦਾ ਫਲ ਪ੍ਰਦਾਤਾ, ਉਹ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਜੀ ਆਪੇ ਕਰਤਾ, ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਹਨ।
ਆਪੇ ਆਪ ਉਪਾਏ ਪਛਾਤਾ,
ਆਪਣੇ ਆਪ ਹੀ ਉਪਾਏ ਦੁਨੀਆਂ ਨੂੰ ਪੈਦਾ ਕਰਕੇ ਇਸੇ ਪ੍ਰਕਾਰ ਪਛਾਤਾ, ਆਪ ਹੀ ਫਿਰ ਪਛਾਣ ਕੀਤੀ ਹੈ।
ਆਪੇ ਸਤਿਗੁਰੇ ਆਪੇ ਸੇਵਕ ਆਪੇ ਸ੍ਰੇਸ਼ਟ ਉਪਾਈ,
ਆਪ ਹੀ ਇਹ ਸ੍ਰਿਸ਼ਟੀ ਨੂੰ ਪੈਦਾ ਕਰਕੇ ਫਿਰ ਪਛਾਤਾ, ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹਨਾਂ ਨੂੰ ਰਿਜਕ ਦੇਣਾ ਪਛਾਣਿਆ ਹੈ। ਇਸੇ ਤਰੀਕੇ ਦੇ ਨਾਲ ਆਪੇ ਸਤਿਗੁਰ ਆਪੇ ਸੇਵਕ, ਆਪ ਹੀ ਸਤਿਗੁਰ ਸਰੂਪ ਹੋ ਰਿਹਾ ਹੈ ਤੇ ਆਪ ਹੀ ਸੇਵਕ ਰੂਪ ਹੋ ਰਿਹਾ। ਸਤਿਗੁਰੂ ਸਾਹਿਬ ਜੀ ਦੇ ਵਿੱਚ ਵੀ ਪਰਮੇਸ਼ਰ ਹਨ, ਪਰਮੇਸ਼ਰ ਸਰੂਪ ਹੋ ਕਰਕੇ ਸਤਿਗੁਰੂ ਸਾਹਿਬ ਜੀ ਹੋ ਕਰਕੇ ਪਰਮੇਸ਼ਰ ਬਿਰਾਜਮਾਨ ਹੋ ਰਿਹਾ, ਅਤੇ ਸੇਵਕ ਹੈ ਜੋ ਉਹਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਵਸ ਰਹੇ ਨੇ। ਇਸੇ ਤਰੀਕੇ ਨਾਲ ਆਪੇ ਹੀ ਸਤਿਗੁਰ ਸਰੂਪ ਜੀ ਹਨ ਅਤੇ ਆਪ ਹੀ ਸੇਵਕ ਸਰੂਪ ਹਨ।
ਆਪੇ ਨੇੜੇ ਨਾਏ ਦੂਰ,
ਅਤੇ ਆਪੇ ਸ੍ਰਿਸ਼ਟ ਉਪਾਈ ਹੈ, ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ। ਆਪੇ ਨੇੜੇ ਨਾਏ ਦੂਰ, ਆਪ ਹੀ ਅਕਾਲ ਪੁਰਖ ਵਾਹਿਗੁਰੂ ਜੀਵ ਦੇ ਨੇੜੇ, ਕਿਉਂਕਿ ਅੰਦਰ ਵਸਦਾ, ਨਾ ਹੀ ਦੂਰ ਤੇ ਦੂਰ ਨਹੀਂ ਹੈ।
ਦੂਜਾ ਗੁਰਮੁਖ ਸੇ ਜਾਨ ਪੂਰੇ,
ਇਹ ਜਾਨ ਉਹ ਭਗਤ ਪੂਰੇ ਹਨ ਜਿਹੜੇ ਗੁਰਮੁਖ ਬਣ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਛਾਣ ਲੈਂਦੇ ਹਨ।
ਗੁਰਕੀ ਸੰਗਤ ਸਲਾਹ, ਗੁਰਸੰਗ ਤੇ ਵਡਾਈ।
ਗੁਰਕੀ ਸੰਗਤ ਉਹਨਾਂ ਜਿਨ੍ਹਾਂ ਨੇ ਪਛਾਣਿਆ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਉਹਨਾਂ ਦੀ ਸੰਗਤ ਕਰਦੇ ਰਾਤ ਅਤੇ ਦਿਨ ਲਾਹ ਪ੍ਰਾਪਤ ਹੁੰਦਾ ਹੈ। ਗੁਰਸੰਗਤ ਇਹ ਵਡਾਈ ਹੈ, ਗੁਰੂ ਦੀ ਸੰਗਤ ਦੇ ਵਿੱਚ ਇਹ ਵਡਿਆਈ ਪ੍ਰਾਪਤ ਹੁੰਦੀ ਹੈ।
ਜੋ ਜੋ ਸੰਤ ਭਲੇ ਪ੍ਰਾਪਤ, ਇਹ
ਪ੍ਰਭੂ ਜੀ ਆਪ ਜੀ ਦੇ ਜਿਹੜੇ ਸੰਤ ਹਨ ਜੁਗਾਂ ਜੁਗਾਂ ਦੇ ਵਿੱਚ ਭਰੇ ਹਨ।
ਅਰਗੁਣ ਗਾਵੇ ਰਸਨ ਰਸੇਰ,
ਅਤੇ ਰਸਨਾਂ ਦੇ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ ਅਤੇ ਰਸੇਰੇ ਰਾਸ ਦੇ ਵਿੱਚ ਲੱਗੇ ਰਹਿੰਦੇ ਹਨ।
ਉਸਤ ਕਰੇ ਪਰਾਰ ਦੁਖ ਦਾਲ ਦੂਜ ਨਾਹੀ ਚਿੰਤ ਪਰਾਏ।
ਉਸਤ ਕਰੇ ਪਰਮੇਸ਼ਰ ਦੀ ਵਡਿਆਈ ਨੂੰ ਕਰਕੇ ਪਰ ਹਰ ਦੁਖ ਦਾਲ, ਦੁੱਖਾਂ ਨੂੰ ਅਤੇ ਦਰਿਦਰ ਨੂੰ ਦੂਰ ਕਰ ਲੈਂਦੇ ਹਨ। ਜਿਨ ਨਾਹੀ ਚਿੰਤ ਪਰਾਈ, ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਨੂੰ ਕਿਸੇ ਪਰਾਏ ਦੀ ਕੋਈ ਚਿੰਤਾ ਨਹੀਂ ਹੁੰਦੀ, ਸਿਰਫ ਕੇਵਲ ਚਿੰਤਾ ਦੇ ਵਿੱਚ, ਚਿੱਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਰੱਖਦੇ ਹਨ।
ਹੋਏ ਜਾ ਉਤਰਾ ਨਾ ਸੂਤੇ ਦਿਸਾ,
ਹਮੇਸ਼ਾ ਗਿਆਨ ਅਵਸਥਾ ਦੇ ਵਿਚ ਜਾਗਦੇ ਰਹਿੰਦੇ ਅਥਵਾ ਸਿਮਰਨ ਦੇ ਵਿਚ ਜਾਗਦੇ ਰਹਿੰਦੇ ਹਨ, ਨਾ ਸੂਤੇ ਦਿਸਦਾ ਕਦੇ ਵੀ ਉਹ ਮੋਹ ਦੀ ਨੀਂਦ ਦੇ ਵਿਚ ਜਾਂ ਸਿਮਰਨ ਦੇ ਵੱਲੋਂ ਅਵੇਸਲੇ ਹੋ ਕਰਕੇ ਸੁੱਤੇ ਹੋਏ ਨਹੀਂ ਦਿਸਦੇ ਹਨ।
ਸੰਗਤ ਕੁਲ ਤਾਰੇ ਸਾਜ ਪ੍ਰੀਸਾਨ,
ਇਸੇ ਤਰੀਕੇ ਨਾਲ ਸੰਗਤ ਕੁਲ ਤਾਰੇ ਸਾਜ ਪ੍ਰੀਤ, ਪੰਤਸ਼ ਕਰਨ ਦੇ ਵਿਚ ਸੱਚ ਰੂਪੀ ਭੋਜਨ ਨੂੰ ਪ੍ਰੀਸੈ ਪਰਸ ਪਰੋਸ ਕਰਕੇ ਸੰਗਤ ਕੁਲ ਤਾਰੇ, ਕੁਲ ਦਾ ਮਤਲਬ ਸਮੂਹ, ਸਮੂਹ ਸਾਰੀ ਸੰਗਤ ਨੂੰ ਤਾਰ ਦਿੰਦੇ ਹਨ।
ਭਗਤ ਲਿਵਲਾਈ,
ਤੇ ਦਾ ਮਤਲਬ ਹੁੰਦਾ ਉਹ ਸੰਤ ਮਹਾਂਪੁਰਸ਼ ਨਿਰਮਲ ਮੈਲ ਤੋਂ ਰਹਿਤ ਹਨ, ਉਜਲ ਹਨ, ਕਲਮਲ ਮੈਲ ਨਹੀਂ, ਉਹਨਾਂ ਦੇ ਵਿਚ ਪਾਪਾਂ ਰੂਪੀ ਮੈਲ ਨਹੀਂ ਹੈ। ਰਹੇ ਭਗਤ ਲਿਵਲਾਈ, ਐਸੇ ਜਿਹੜੇ ਭਗਤ ਹਨ ਪਰਮੇਸ਼ਰ ਦੇ ਵਿਚ, ਲਿਵ ਦਾ ਮਤਲਬ ਹੁੰਦਾ ਬਿਰਤੀ ਨੂੰ ਲਾ ਕੇ ਰੱਖਦੇ ਹਨ।
ਬੁਝੋ ਹਰ ਜਨ ਸਤਿਗੁਰ ਬਾਣੇ,
ਇਸੇ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਜਨੋ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸਤਿਗੁਰਾਂ ਦੀ ਬਾਣੀ ਨੂੰ ਸਮਝਣਾ ਕਰੋ।
ਇਹੋ ਜੋਬਨ ਸਾਲਸਾ ਹੈ ਦੇਹ ਪ੍ਰਾਣੇ,
ਇਹ ਜਿਹੜਾ ਜੋਬਨ ਹੈ, ਇਹ ਜਿਹੜੀ ਜਵਾਨੀ ਸਰੀਰ ਦੇ ਉੱਪਰ ਆਈ ਹੋਈ ਹੈ ਅਤੇ ਜਿਹੜੇ ਸਵਾਸ ਪ੍ਰਾਪਤ ਹੁੰਦੇ ਨੇ ਅਤੇ ਇਹ ਜਿਹੜਾ ਸਰੀਰ ਦੇਹ ਹੈ, ਜਵਾਨੀ ਸਵਾਸ ਅਤੇ ਦੇਹ ਇਹ ਸਰੀਰ ਇਹ ਪੁਰਾਣੇ ਹੁੰਦੇ ਜਾਂਦੇ ਹਨ।
ਅੱਜ ਕੱਲ ਮਰ ਜਾਈਏ ਪ੍ਰਾਣੀ, ਹਰ ਜਬ ਜਬ ਰਿਹਾ ਧਿਆਈ,
ਅੱਜ ਕੱਲ ਮਰ ਜਾਈਏ ਪ੍ਰਾਣੀ, ਇਹ ਪ੍ਰਾਣਾ ਧਾਰੀ ਜੀਵ ਅੱਜ ਮਰ ਜਾਵੇਗਾ, ਅੱਜ ਨਹੀਂ ਤਾਂ ਕੱਲ ਨੂੰ ਤਾਂ ਪੱਕਾ ਹੀ ਮਰ ਜਾਵੇਗਾ, ਇਸ ਕਰਕੇ ਤੇਰਾ ਅੰਤ ਹੋ ਜਾਣਾ ਹੈ, ਮਾਰ ਤੂੰ ਮਰ ਜਾਣਾ ਹੈ, ਇਸ ਕਰਕੇ ਹਰ ਜਬ ਜਬ ਰਿਹਾ ਧਿਆਈ ਹੈ, ਹਿਰਦੇ ਦੇ ਵਿਚ ਧਿਆ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਪਣਾ ਕਰ, ਅਥਵਾ ਉਸ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕਰਕੇ ਹਿਰਦੇ ਦੇ ਵਿਚ ਧਿਆਉਣਾ ਕਰ।
ਥੋੜੋ ਪ੍ਰਾਣੀ ਕੂੜ ਕਵਾੜਨਾ,
ਪ੍ਰਾਣੀ ਇਹ ਜਿਹੜਾ ਕੂੜ ਹੈ ਅਤੇ ਕਵਾੜ ਹੈ ਸਾਰਾ ਹੀ ਛੱਡ ਦੇਣਾ ਕਰੋ।
ਕੂੜ ਮਾਰੀ ਕਾਲੂ ਸਾੜਾ,
ਕੂੜ ਜਿਹੜਾ ਝੂਠਾ ਆਦਮੀ ਹੈ, ਝੂਠੇ ਆਦਮੀ ਨੂੰ ਉਹ ਜਿਹੜਾ ਕਾਲ ਹੈ ਮੌਤ ਹੈ, ਜਮਦੂਤ ਹਨ ਝੂਠੇ ਆਦਮੀ ਨੂੰ ਬੜੇ ਚਾਅ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਮਾਰਦੇ ਹਨ।
ਸਾਊਤ ਕੂੜ ਪਤਾ ਮਨ ਹਮੈ, ਜੋ ਮਾਰਗ ਪਤਾ ਪਤਾਈ,
ਇਸੇ ਤਰੀਕ ਨਾਲ ਸਾਗਤ ਮਨ ਹਉਮੈ, ਸਾਗਤ ਜਿਹੜਾ ਆਦਮੀ ਹੈ ਉਸ ਦੇ ਮਨ ਵਿਚ ਹਉਮੈ ਹੋਣ ਕਰਕੇ ਕੂੜ ਪਚੈ ਝੂਠ ਦੇ ਵਿਚ ਫਸਿਆ ਰਹਿੰਦਾ ਹੈ, ਜੋ ਮਾਰਗ ਪਚੈ ਪਚਾਈ ਹੈ, ਉਹ ਆਪ ਤਾਂ ਫਸਿਆ ਹੀ ਹੋਇਆ ਹੈ ਅਤੇ ਹੋਰਨਾਂ ਨੂੰ ਵੀ ਫਸਾ ਦਿੰਦਾ ਹੈ।
ਤੁਹਾਡੇ ਨਿੰਦਾ ਤਾਤ ਪਰਾਈ,
ਇਸੇ ਕਰਕੇ ਕਹਿੰਦੇ ਭਾਈ ਨਿੰਦਾ ਅਤੇ ਤਾਤ ਪਰਾਈ ਜਿਹੜੀ ਇੱਛਾ ਹੈ, ਪਰਾਈ ਇੱਛਾ ਕਰਨੀ ਅਤੇ ਨਿੰਦਾ ਕਰਨੀ ਛੱਡ ਦੇਣਾ ਕਰੋ।
ਪੜ ਪੜ ਦੱਜਾ ਸ਼ਾਂਤ ਨਾ ਆਏ,
ਕਈ ਲੋਕ ਪੜ ਪੜ ਦੱਜਾ ਇਸ ਅੱਗ ਦੇ ਵਿਚ ਪੈ ਕਰਕੇ ਪੈ ਕਰਕੇ ਦੱਜਾ ਛੱਡ ਰਹੇ ਹਨ, ਸ਼ਾਂਤ ਨਾ ਆਈ, ਹਿਰਦੇ ਵਿਚ ਸ਼ਾਂਤੀ ਨਹੀਂ ਆਈ ਹੈ।
ਮਿਲਸਲ ਸੰਗਤ ਨਾ ਉਸਲਾਹੋ, ਆਤਮ ਰਾਮ ਸੁਖਾਈ,
ਇਸ ਕਰਕੇ ਸਭ ਸੰਗਤ ਵਿਚ ਮਿਲ ਕਰਕੇ, ਇੱਕ ਸੰਗਤ ਹੁੰਦੀ ਹੈ, ਇੱਕ ਕੁਸੰਗਤ ਹੁੰਦੀ ਹੈ, ਇੱਕ ਸੰਤ ਸੰਗਤ ਹੁੰਦੀ ਹੈ, ਇੱਕ ਸਾਧ ਸੰਗਤ ਹੁੰਦੀ ਹੈ, ਇਸ ਤਰ੍ਹਾਂ ਚਾਰ ਸੰਗਤਾਂ ਹੁੰਦੀਆਂ ਨੇ। ਮਹਾਰਾਜ ਕਹਿੰਦੇ ਸਤ ਸੰਗਤ ਵਿਚ ਮਿਲ ਕਰਕੇ ਨਾਮ ਸਲਾਹ ਹੋ, ਪਰਮੇਸ਼ਰ ਦੇ ਨਾਮ ਦੀ ਸਿਫਤ ਸਲਾਹ ਕਰੋ, ਆਤਮ ਰਾਮ ਸਿਖਾਈ ਹੈ, ਇਸ ਆਤਮਾ ਦਾ ਸਿਖਾਈ ਮਿੱਤਰ ਉਹ ਰਾਮ ਅਕਾਲ ਪੁਰਖ ਵਾਹਿਗੁਰੂ ਹੋਵੇਗਾ।
ਛੋਟੋ ਕਾਮ ਕ੍ਰੋਧ ਗੁਰਿਆਏ,
ਕਾਮ ਕ੍ਰੋਧ ਅਤੇ ਬੁਰਾ ਕਰਨਾ ਸਾਰਿਆਂ ਦੇ ਨਾਲੋਂ ਛੱਡ ਦੇਣਾ ਕਰੋ।
ਹਉਮੈ ਤੰਦ ਛੋੜੋ ਲੰਪਟਾਈ,
ਧੰਦਿਆਂ ਦੇ ਵਿਚ ਹਉਮੈ ਦੇ ਵਿਚ ਪੈ ਕਰਕੇ ਧੰਦਿਆਂ ਵਿਚ ਲੱਗੇ ਰਹਿਣਾ ਅਤੇ ਲੰਪਟਾਈ ਲਾਲਚ ਲੋਭ ਹੈ ਜੋ ਇਸ ਨੂੰ ਵੀ ਛੱਡ ਦੇਣਾ ਕਰੋ।
ਸਤਿਗੁਰ ਸਰਨ ਪਰੋ ਤਾਂ ਉਭਰੂ ਇਉਂ ਕਰੀਐ ਭਾਵ ਜਲ ਭਾਈ,
ਜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿਚ ਪੈ ਜਾਓਗੇ ਤਾਂ ਉਭਰੋ ਤਾਂ ਸੰਸਾਰ ਸਮੁੰਦਰ ਦੇ ਵਿਚੋਂ ਡੁੱਬਣ ਤੋਂ ਬਚ ਜਾਓਗੇ, ਤਾਂ ਤਰੀਐ ਭਾਵ ਜਲ ਭਾਈ ਹੈ, ਇਹ ਪਾਈ ਇਸ ਤਰੀਕੇ ਦੇ ਨਾਲ ਸੰਸਾਰ ਸਮੁੰਦਰ ਤੋਂ ਤਰ ਜਾਓਗੇ।
ਅੱਗੇ ਬਿਮਲ ਨਦੀ ਅਗਨ ਦੇ ਢੇਲਾ,
ਅੱਗੇ ਬਿਮਲ, ਅੱਗੇ ਪ੍ਰਲੋਕ ਦੇ ਰਸਤੇ ਦੀ ਮਹਾਰਾਜ ਗੱਲ ਕਰਦੇ ਨੇ। ਬਿਮਲ ਮੈਲ ਵਾਲੀ ਨਦੀ ਜਿਹੜੀ ਲਹੂ ਪਾਗ ਦੀ ਨਦੀ ਵਗਦੀ ਹੈ, ਪੈ ਧਰਨੀ ਨਦੀ ਉਹਨੂੰ ਕਹਿੰਦੇ ਨੇ, ਅੱਗੇ ਬਿਮਲ ਨਦੀ ਲਹੂ ਪਾਗ ਦੀ ਭਰੀ ਹੋਈ ਪ੍ਰਲੋਕ ਦੇ ਰਸਤੇ ਵਾਲੀ ਨਦੀ ਅਗਨੀ, ਉਸ ਤੋਂ ਬਾਅਦ ਫਿਰ ਇੱਕ ਅੱਗ ਦੀ ਨਦੀ ਆਉਂਦੀ ਹੈ, ਨਦੀ ਅਗਨ। ਇਸੇ ਤਰੀਕੇ ਨਾਲ ਲਹੂ ਪਾਗ ਦੀ ਭਰੀ ਹੋਈ ਪਹਿਲੀ ਨਦੀ ਉਹ ਪਾਰ ਕਰਕੇ ਪਾਪੀਆਂ ਦੇ ਵਾਸਤੇ, ਫਿਰ ਅੱਗੋਂ ਅੱਗ ਦੀ ਇੱਕ ਬੜੀ ਲੰਮੀ ਨਦੀ ਆਉਂਦੀ ਹੈ, ਉਸ ਤੋਂ ਬਾਅਦ ਫਿਰ ਬਿਕ ਝੇਲਾ, ਝੇਲਾ ਦਾ ਮਤਲਬ ਹੁੰਦਾ ਜੰਗਲ, ਤੇ ਇੱਕ ਜੰਗਲ ਆਉਂਦਾ ਹੈ, ਉਸ ਦੇ ਜਿਹੜੇ ਦਰਖਤ ਹਨ ਉਹ ਜ਼ਹਿਰ ਦੇ ਵਾਂਗੂ ਹਨ, ਉਹਦੇ ਜਿਹੜੇ ਪੱਤੇ ਹਨ ਬਲੇਡਾਂ ਦੇ ਵਾਂਗੂ ਤਿੱਖੇ ਹੁੰਦੇ ਹਨ, ਇਸ ਰਸਤੇ ਦੇ ਵਿੱਚ ਪਾਪੀ ਆਦਮੀ ਨੂੰ ਲੰਘਾਇਆ ਜਾਂਦਾ ਹੈ।
ਇੱਥੇ ਅਵਰ ਨਾ ਕੋਈ ਜੀਉ ਅਕੇਲਾ।
ਗੁਰੂ ਪਿਆਰ ਫਿਰ ਐਸੇ ਭਿਆਨਕ ਰਸਤੇ ਦੇ ਵਿੱਚ ਲਹੂ ਪਾਕ ਦੀ ਭਰੀ ਹੋਈ ਨਦੀ ਜਿਹਦੀ ਲੰਬਾਈ ਕੋਹਾਂ ਤੱਕ ਲੰਬੀ ਹੈ, ਉਸ ਤੋਂ ਬਾਅਦ ਅੱਗ ਦੀ ਕੋਹਾਂ ਤੱਕ ਲੰਬੀ ਨਦੀ ਤੇ ਹਜ਼ਾਰਾਂ ਯੋਜਨ ਲੰਮਾ ਜਿਹੜਾ ਜੰਗਲ ਆਉਂਦਾ ਹੈ, ਬੜਾ ਭਿਆਨਕ, ਜਿਹਦੇ ਪੱਤੇ ਤਿੱਖੇ ਤਿੱਖੇ ਪੱਤਰੇ ਹਨ। ਇਸ ਤਰੀਕੇ ਦੇ ਨਾਲ ਉੱਥੇ ਅਵਰ ਨਾ ਕੋਈ, ਉੱਥੇ ਹੋਰ ਕੋਈ ਨਹੀਂ ਹੁੰਦਾ, ਜੀਵ ਇਕੱਲਾ ਜਿਸ ਨੂੰ ਫੜ ਕੇ ਲਿਜਾਇਆ ਜਾਂਦਾ, ਜੀਵ ਇਕੱਲਾ ਹੀ ਹੁੰਦਾ ਹੈ।
ਪੜ ਪੜ ਅਗਨ ਸਾਗਰ ਦੇ ਲਹਿਰੀ ਪੜਦ ਜਾਏ ਮਨੁਖਤਾਈ ਹੈ।
ਜਿਹੜੀ ਅੱਗ ਹੁੰਦੀ ਹੈ ਉਹਨਾਂ ਦੇ ਵਿੱਚ ਪੜ ਪੜ ਕਰਦੀ ਬਲਦੀ ਹੁੰਦੀ ਹੈ, ਸਾਗਰ ਦੇ ਲਹਿਰੀ ਅਤੇ ਇਸੇ ਤਰ੍ਹਾਂ ਸਮੁੰਦਰ ਦੇ ਵਾਂਗੂ ਅੱਗ ਹੁੰਦੀ ਹੈ, ਉਹਦੇ ਵਿੱਚ ਲਹਿਰਾਂ ਜਾਪ ਰਹੀਆਂ ਹੁੰਦੀਆਂ ਨੇ। ਪੜਦਜਾ ਸਾਧਨਾ ਆਈ ਹੈ, ਉਹਦੇ ਵਿੱਚ ਪਾ ਦਿੱਤਾ ਜਾਂਦਾ ਹੈ ਮਨਮੁਖ ਲੋਕਾਂ ਨੂੰ, ਤੇ ਦੱਜਾ ਸੜਦੇ ਰਹਿੰਦੇ ਹਨ ਮਨਮੁਖ ਦੇ, ਤਾਂ ਹੀ ਐਸੀ ਅੱਗ ਦੇ ਵਿੱਚ ਸਾੜਿਆ ਜਾਂਦਾ ਹੈ।
ਗੁਰਪਾ ਮੁਗਦ ਦਾਨ ਦੀ ਭਾਣ
ਤਰੀਕੇ ਨਾਲ ਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਮੁਕਤੀਆਂ ਹਨ। ਇਹਨਾਂ ਚੀਜ਼ਾਂ ਤੋਂ ਬਚਾਉਣ ਦੇ ਵਾਸਤੇ ਅਕਾਲ ਪੁਰਖ ਦੇ ਸਰੂਪ ਸਤਿਗੁਰੂ ਸਾਹਿਬ ਜੀ ਦੇ ਕੋਲ ਹੀ ਇੱਕ ਤਰੀਕਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਾਣੇ ਦੇ ਵਿੱਚ ਜੋ ਚੱਲਦਾ ਹੈ ਉਸ ਨੂੰ ਮਹਾਰਾਜ ਮੁਕਤੀ ਦੀ ਦਾਤ ਦਿੰਦੇ ਹਨ।
ਜਿਨ ਪਾਇਆ ਸੋਈ ਵਿਦ ਜਾਣ,
ਜਿਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਿਹਨੇ ਪ੍ਰਾਪਤ ਕੀਤਾ ਉਹੀ ਮੁਕਤੀ ਦੀ ਵਿਧ ਨੂੰ ਜਾਣਦਾ ਹੈ।
ਜਿਨ ਪਾਇਆ ਤੈਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ।
ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਭਾਈ, ਉਹਨਾਂ ਨੂੰ ਜਾ ਕਰਕੇ ਪੁੱਛੋ ਕਿ ਮੁਕਤ ਕਿਸ ਤਰ੍ਹਾਂ ਹੋਈਦਾ ਹੈ, ਸੁਖ ਕਿਸ ਤਰ੍ਹਾਂ ਦੇ ਕਿਸ ਤਰ੍ਹਾਂ ਪ੍ਰਾਪਤ ਹੁੰਦੇ ਨੇ। ਉਹ ਕਹਿੰਦੇ ਨੇ ਸੁਖ ਸਤਿਗੁਰ ਸੇਵ ਕਮਾਈ, ਸਤਿਗੁਰਾਂ ਦੀ ਸੇਵਾ ਨੂੰ ਕਮਾ ਕਰਕੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ।
ਗੁਰਬਿਨ ਉਰਜ ਮਰਾ ਵਿਕਾਰਾ,
ਸਤਿਗੁਰਾਂ ਤੋਂ ਬਿਨਾਂ ਵਿਕਾਰਾਂ ਦੇ ਵਿੱਚ ਉਲਝ ਕਰਕੇ ਲੋਕੀ ਮਰ ਰਹੇ ਹਨ।
ਜੰਕਰ ਮਾਰੀ ਪਰੀ ਗੁਆਰਾ,
ਜਿਹੜਾ ਜਮਦੂਤ ਜਮ ਹਨ ਉਹ ਸਿਰ ਦੇ ਵਿੱਚ ਮਾਰਨਗੇ ਤੇ ਖਰਾਬ ਕਰਨਗੇ ਜੀਵ ਦੇ, ਤਾਂ ਹੀ
ਬਾਂਦੇ ਮੁਕਤ ਨਾ ਹੀ ਨਰ ਨਿੰਦਕ ਡੁੱਬੇ ਨਿੰਦ ਪਰਾਈ
ਤੇ ਨਰ ਨਿੰਦਕ ਬਾਂਦੇ, ਜਿਹੜੇ ਨਿੰਦਕ ਮਨੁੱਖ ਹਨ ਉਹਨਾਂ ਨੂੰ ਜਮਦੂਤ ਬੰਨ ਲੈਣਗੇ, ਨਾ ਮੁਕਤ ਨਾ ਹੀ ਮੁਕਤ ਨਹੀਂ ਹੋਣਗੇ, ਡੁੱਬੇ ਨਿੰਦ ਪਰਾਈ ਏ, ਪਰਾਈ ਨਿੰਦਾ ਕਰਕੇ ਡੁੱਬ ਜਾਣਗੇ ਸੰਸਾਰ ਸਮੁੰਦਰ ਵਿੱਚ।
ਬੋਲੋ ਸਾਚ ਪਛਾਣੋ ਅੰਦਰ,
ਭਾਈ ਸੱਚ ਜੇ ਬੋਲੋਗੇ ਤਾਂ ਆਪਣੇ ਅੰਦਰ ਹੀ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਵੋਗੇ।
ਹੋਰ ਨਾ ਹੀ ਦੇਖੋ ਕਰ ਨੰਦਰ,
ਆਪਣੇ ਅੰਦਰ ਨਿਗਾਹ ਮਾਰ ਕੇ ਵੇਖੋ ਪਰਮੇਸ਼ਰ ਦੂਰ ਨਹੀਂ ਹੈ।
ਨਿਗਰ ਨਾ ਹੀ ਗੁਰਮੁਖ ਤਰ ਤਾਰੀ ਕਿਉਂ ਭਗ ਜਗ ਪਾਰ ਲੰਘਾਈ,
ਤਾਰ ਬੇੜੀ ਬਣਾ ਕਰਕੇ ਮੁਖੀ ਗੁਰੂ ਦੁਆਰਾ ਤਰਨਾ ਕਰੋ ਸੰਸਾਰ ਤੋਂ, ਫਿਰ ਵਿਘਨ ਨਾ ਹੀ ਕੋਈ ਵਿਘਨ ਨਹੀਂ ਹੋਵੇਗਾ, ਕਿਉਂ ਭਵ ਸਿਰ ਪਾਰ ਲੰਘਾਈ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਣਗੇ।
ਦੇਹੀ ਅੰਦਰ ਨਾਮ ਨਿਵਾਸੇ,
ਸਰੀਰ ਦੇ ਅੰਦਰ ਹੀ ਨਾਮ ਨਿਵਾਸ ਕਰ ਰਿਹਾ ਪਰਮੇਸ਼ਰ ਦਾ।
ਅਸੀਂ ਕਰਤਾ ਹੈ ਅਵਨਾਸੀ,
ਉਹ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਜੀ ਨਾਸ਼ ਤੋਂ ਰਹਿਤ ਆਪ ਹੀ ਜੀਵ ਦੇ ਅੰਦਰ ਵਸ ਰਹੇ ਹਨ।
ਨਾ ਜੀਵ ਮਰੇ ਨਾ ਮਾਰਿਆ ਜਾਈ, ਕਰ ਦੇਖੇ ਸਬਦ ਰਜਾਈ ਹੈ।
ਰਜਾਈ ਰਜਾ ਦੇ ਵਿੱਚ ਲਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਨੂੰ ਆਪਣਾ ਆਪ ਵਿਖਾ ਦਿੰਦਾ, ਉਹ ਨਾ ਮਰਦਾ ਨਾ ਕਿਸੇ ਤੋਂ ਮਾਰਿਆ ਜਾਂਦਾ ਹੈ।
ਉਹ ਨਿਰਮਲ ਹੈ ਨਾ ਹੀ ਅੰਧਿਆਰਾ,
ਅਕਾਲ ਪੁਰਖ ਵਾਹਿਗੁਰੂ ਜੀ ਮੈਲ ਤੋਂ ਰਹਿਤ ਹਨ, ਉਹਦੇ ਅੰਦਰ ਕੋਈ ਹਨੇਰਾ ਨਹੀਂ ਹੈ।
ਉਹ ਆਪੇ ਤਾਕਤਵਾਨ ਸਦਿਆਰਾ,
ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਰੂਪ ਰੂਪੀ ਘਰ ਦੇ ਉੱਪਰ ਸਥਿਤ ਹੋ ਰਿਹਾ ਹੈ।
ਤਾਕਤ ਪੂਰੇ ਬੰਦ ਪਵਾਈ ਹੈ, ਪਰ ਜਨਮੈ ਆਈ ਜਾਈ।
ਅਗਤ ਅਤੇ ਝੂਠੇ ਮਨੁੱਖਾਂ ਨੂੰ ਬੰਧਨਾਂ ਵਿੱਚ ਪਾ ਕਰਦੇ ਪਵਾਇਆ ਜਾਂਦਾ ਹੈ, ਮਰਦੇ ਜੰਮਦੇ ਆਉਂਦੇ ਜਾਂਦੇ ਰਹਿੰਦੇ ਹਨ।
ਗੁਰ ਕੇ ਸੇਵਕ ਸਤਿਗੁਰ ਪਿਆਰੇ,
ਗੁਰੂ ਦੇ ਸੇਵਕ ਹਨ ਜਿਹੜੇ, ਉਹ ਸਤਿਗੁਰਾਂ ਨੂੰ ਪਿਆਰੇ ਲੱਗਦੇ ਹਨ।
ਤਖਤ ਸੋ ਸ਼ਬਦ ਵਿਚਾਰੇ,
ਰੂਪ ਰੂਪੀ ਤਖਤ ਉੱਪਰ ਬੈਠਦੇ ਹਨ, ਸਤਸੰਗਤ ਰੂਪੀ ਤਖਤ ਉੱਪਰ ਬੈਠਦੇ ਹਨ ਅਤੇ ਭਲੀ ਪ੍ਰਕਾਰ ਸ਼ਬਦ ਦੀ ਵਿਚਾਰ ਕਰਦੇ ਹਨ।
ਸਤ ਲੈ ਅੰਤਰਗਤ ਜਾਣੇ, ਸਤਸੰਗਤ ਸਾਚ ਵਟਾਈ,
ਅੰਦਰ ਦੀ ਗਤ ਮਰਿਆਦਾ ਨੂੰ ਜਾਣ ਕਰਕੇ ਤਤ ਨੂੰ ਪ੍ਰਾਪਤ ਕਰ ਲੈਂਦੇ ਨੇ, ਸਿਧਾਂਤ ਪ੍ਰਾਪਤ ਕਰਦੇ ਹਨ। ਸਤਸੰਗਤ ਸਾਚ ਵਡਾਈ ਹੈ, ਸਤ ਸੰਗਤ ਵਿੱਚ ਆ ਕਰਕੇ ਉਹਨਾਂ ਨੂੰ ਸੱਚ ਦੀ ਵਡਿਆਈ ਪ੍ਰਾਪਤ ਹੁੰਦੀ ਹੈ।
ਆਪ ਤਰਾ ਜਨ ਪਿਤਰਾ ਤਾਰੇ,
ਉਹ ਜਨ ਭਗਤ ਲੋਕ ਆਪ ਵੀ ਤਰ ਗਏ ਨੇ, ਆਪਣੇ ਵੱਡਿਆਂ ਵਡੇਰਿਆਂ ਨੂੰ ਵੀ ਉਹਨਾਂ ਤਾਰ ਲਿਆ, ਜਿਹੜੇ ਪਹਿਲੋਂ ਮਰੇ ਹੋਏ ਹਨ ਉਹ ਵੀ ਤਰ ਗਏ ਹਨ।
ਸੰਗਤ ਮੁਕਤ ਸੋ ਪਾਰੇ ਉਤਾਰੇ,
ਸੰਗਤ ਕਰਕੇ ਉਹ ਮੁਕਤ ਹੋ ਗਏ ਨੇ, ਉਹਨਾਂ ਨੂੰ ਪਰਮੇਸ਼ਰ ਨੇ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਦਿੱਤਾ ਹੈ।
ਨਾਨਕ ਦਿਸਕਾ ਲਾਲਾ ਗੁਲਾ, ਜਿਨ ਗੁਰਮੁਖਾਰ ਨੇ ਲਾਈਏ।
ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ ਗੁਰਮੁਖ ਹਰਲੇ ਬੁਲਾਈ ਸੀ, ਜਿਨ੍ਹਾਂ ਗੁਰਮੁਖਾਂ ਨੇ ਬਿਰਤੀ ਅਕਾਲ ਪੁਰਖ ਵਾਹਿਗੁਰੂ ਦੇ ਵਿਚ ਲਾਈ ਹੋਈ ਹੈ, ਅਸੀਂ ਉਹਨਾਂ ਦੇ ਲਾਲੇ ਗੋਲੇ ਹਾਂ, ਉਹਨਾਂ ਦੇ ਅਸੀਂ ਸੇਵਕ ਹਾਂ। ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਵਿਚਾਰਾਂ ਕਰਦੀਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਵਿਚਾਰਾਂ ਕਰਨ ਬਖਸ਼ਣੀ ਜੀ। ਉਪਦੇਸ਼ ਆਪਣੇ ਹਿਰਦੇ ਦੇ ਵਿੱਚ ਵਸੇ ਤਾਂ ਜੋ ਲੋਕ ਸੁਖੀ ਤੇ ਪ੍ਰਲੋਕ ਸੁਚੇਲੇ ਹੋ ਜਾਣਾ। ਕਿਤੇ ਬੁਲਾਈਏ ਤੋਂ ਪੰਕਤੀਆਂ ਪੜ੍ਹ ਕੇ ਜੀ।
ਆਪ ਤਰ੍ਹਾਂ ਜਨ ਫਿਤਰਾ ਤਾਰੇ, ਸੰਗਤ ਮੋਦ ਸੂ ਪਾਰਿਓ ਤਾਰੇ, ਨਾਨਕ ਜਿਸ ਕਾ ਲਾਲਾ ਗੋਲਾ, ਜਿਨ ਗੁਰਮੁਖਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ